WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
ਇੰਟਰਨੈਟ ਸ਼ਾਪਿੰਗ ਤੋਂ ਨਾ ਬੋਰ ਹੋ ਗਈ ਹਾਂ
ਤਾਂ ਡਾਰਲਿੰਗ ਫਿਰ ਆਪਾਂ ਚੱਲਦੇ ਹਾਂ ਟੌਪ ਚੋਇਸ ਇਲੈਕਟ੍ਰੋਨਿਕਸ ਜਿੱਥੇ ਇੱਕੋ ਛੱਤ ਥੱਲੇ ਅਪਲਾਈਂਸਿਸ ਫਰਨੀਚਰ ਤੇ ਇਲੈਕਟ੍ਰੋਨਿਕਸ ਦਾ ਸਾਰਾ ਸਮਾਨ ਵਾਜਿਬ ਕੀਮਤਾਂ ਤੇ ਮਿਲ ਜਾਣਾ
ਅਪਲਾਈਂਸਿਸ ਫਰਨੀਚਰ ਤੇ ਇਲੈਕਟ੍ਰੋਨਿਕਸ ਦੀਆਂ ਗ੍ਰੇਟ ਡੀਲਸ ਤੇ ਬੈਸਟ ਪ੍ਰਾਈਸ ਲਈ ਟੌਪ ਚੋਇਸ ਇਲੈਕਟ੍ਰੋਨਿਕਸ 3 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਵੁੱਡ ਬ੍ਰਿਜ ਗਲਫ ਓਨਟਾਰੀਓ ਬ੍ਰੈਂਪਟਨ 16 ਇੰਟਰਮੋਡਲ ਡਰਾਈਵ
ਟੌਪ ਚੋਇਸ ਇਲੈਕਟ੍ਰੋਨਿਕਸ 905-799-045 टॉप चॉइस इलेक्ट्रॉनिक्स
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਰਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ ਹਾਈਵੇਜ਼ ਸਟੋਰਾਂ ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰਸ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਹੈ ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸਟ 40 ਸਟੋਰੀ ਟਾਵਰ ਕੰਪਲੀਸ਼ਨ 2027 ਵਿੱਚ ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ 'ਚ ਕੀਮਤਾਂ 5 ਲੱਖ ਤੋਂ ਸ਼ੁਰੂ ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ ਆਪਣਾ ਮਨ ਪਾਉਂਦਾ ਯੂਨਿਟ ਗਰੰਟੀਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-3004-8436
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਪਟਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777 ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜੁਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment li visit karo sujokhomeoclinic.com te.
ਟਰੱਕਿੰਗ ਕੰਪਨੀਆਂ ਲਈ ਆਪਣਾ ਟਰੱਕ ਟਰਮੀਨਲ ਬਣਾਉਣ ਦਾ ਸੁਨਹਿਰੀ ਮੌਕਾ। ਵਿੰਡਜ਼ਰ ਸ਼ਹਿਰ 'ਚ 2024 'ਚ ਨਵੇਂ ਬਣਨ ਵਾਲੇ ਵਿੰਡਜ਼ਰ ਡਿਟਰੋਇਟ ਬਾਰਡਰ ਤੋਂ ਸਿਰਫ 5 ਮਿੰਟ ਦੀ ਦੂਰੀ ਤੇ, ਜਿੱਥੇ ਹਾਈਵੇ 401 ਐਂਡ ਕਰਦਾ, ਇੱਕ 2.5 ਏਕੜ ਦਾ ਟਰੱਕ ਪਾਰਕਿੰਗ ਲਾਟ ਅਵੇਲੇਬਲ ਆ। ਟਰੱਕ ਟਰਮੀਨਲ ਦੀ ਜ਼ੋਨਿੰਗ ਤੇ ਕੀਮਤ ਸਿਰਫ 12.5 ਲੱਖ। ਵਿੰਡਜ਼ਰ ਅਤੇ ਲੇਕਸ਼ੋਰ ਸ਼ਹਿਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ 2, 4 ਤੇ 6 ਏਕੜ ਦੇ ਟਰੱਕ ਪਾਰਕਿੰਗ ਯਾਰਡ ਵਾਜਬ ਕੀਮਤਾਂ ਤੇ ਅਵੇਲੇਬਲ ਨੇ। ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-36, 647-300-8436। ਗੁੱਡ ਮਾਰਨਿੰਗ ਜੀ, ਮੇਰਾ ਨਾਂ ਚਰਨਜੀਤ ਬਰਾੜ ਹੈ ਅਤੇ ਪ੍ਰੋਗਰਾਮ ਅਸੀਂ 7 ਤੋਂ ਲੈ ਕੇ 8 ਵਜੇ ਤੱਕ ਸਵੇਰੇ ਕਰਦੇ ਹਾਂ ਜੀ। ਦੁਪਹਿਰੇ ਸਾਡਾ ਪ੍ਰੋਗਰਾਮ 3 ਤੋਂ 4 ਵਜੇ ਤੱਕ ਹੁੰਦਾ ਇਸੇ ਚੈਨਲ 'ਤੇ। ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ। ਪਹਿਲਾਂ ਸਾਡਾ ਇਸੇ ਚੈਨਲ 'ਤੇ 2 ਤੋਂ ਲੈ ਕੇ 3 ਵਜੇ ਤੱਕ ਹੁੰਦਾ ਸੀ, ਫਿਰ ਕੁਝ ਦੇਰ ਤੋਂ 3 ਤੋਂ 4 ਤੱਕ ਕਰਦੇ ਰਹੇ, ਹੁਣ ਸਵੇਰ ਦਾ ਸਾਡਾ ਪੱਕਾ ਟਾਈਮ ਆ ਜਿਹੜਾ ਸਾਨੂੰ ਐਲੋਕੇਟ ਹੋ ਗਿਆ ਜੀ। ਅਤੇ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਦੁਪਹਿਰ ਦੇ ਪ੍ਰੋਗਰਾਮ ਸਾਡੇ ਸੁਣਦੇ ਆਏ ਹੋ, ਉਵੇਂ ਹੀ ਸਾਡਾ ਸਵੇਰ ਦਾ ਪ੍ਰੋਗਰਾਮ ਵੀ ਸੁਣਿਆ ਕਰੋਗੇ ਦੋਸਤੋ। ਇਹ ਵੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਆ ਜਿਹੜਾ ਉਹ ਵਧੀਆ ਬੀਤੂਗਾ। ਵੈਸੇ ਫੈਡਰਲ ਹੋਲੀਡੇ ਹੈ ਜੀ ਅੱਜ ਦੇ ਦਿਨ, ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਧਿਆਨ 'ਚ ਆਈਆਂ ਨੇ ਲੋਕਾਂ ਦੇ ਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਤੋਂ ਅਲੱਗ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਲਿਜਾਇਆ ਜਾਂਦਾ ਸੀ, ਇਹ ਕਹਿ ਕੇ ਕਿ ਅਸੀਂ ਇਹਨਾਂ ਨੂੰ ਸੱਭਿਅਤਾ ਸਿਖਾਉਣੀ ਆ। ਅਤੇ ਵੱਡੀ ਮਾਤਰਾ ਦੇ ਵਿੱਚ ਉਹ ਗ੍ਰੇਵਯਾਰਡਸ ਹੈਗੀਆਂ ਨੇ ਬਹੁਤ ਥਾਵਾਂ 'ਤੇ ਬਣੀਆਂ ਹੋਈਆਂ, ਅਤੇ ਬੱਚਿਆਂ ਦੇ ਜਿਹੜੇ ਰਿਮੇਨਸ ਨੇ ਉਹ ਕਈ ਥਾਵਾਂ ਤੋਂ ਮਿਲੇ ਨੇ, ਕਈ ਥਾਵਾਂ ਤੋਂ ਸਬੂਤ ਮਿਲੇ ਨੇ। ਇਹ ਵੀ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਕਿ ਹੋਰ ਵੀ ਕਾਫੀ ਥਾਵਾਂ 'ਤੇ ਇਹ ਸਕੂਲ ਸੀ ਜਿਹੜੇ ਇੱਥੇ ਬੱਚੇ ਆ ਜਿਹੜੇ ਇਹਨਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਨੇ ਜੀ। ਟਰੁੱਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਇਹਨਾਂ ਗੱਲਾਂ ਦੀ ਨਿਸ਼ਾਨਦੇਹੀ ਕਰਦਾ, ਪਰ ਉਹਦੀਆਂ ਰੈਕਮੈਂਡੇਸ਼ਨਸ ਨੂੰ ਸਰਕਾਰਾਂ ਅਣਗੌਲਿਆ ਕਰਦੀਆਂ ਆਈਆਂ ਨੇ। ਹੁਣ ਜਦੋਂ ਕਹਿੰਦੇ ਪਾਣੀ ਆ ਜਿਹੜਾ ਪੁਲਾਂ ਦੇ ਉੱਤੋਂ ਦੀ ਲੰਘਣ ਲੱਗ ਗਿਆ, ਅਤੇ ਹੁਣ ਇਹ ਫਿਰ ਫੈਸਲਾ ਲਿਆ ਗਿਆ ਵੀ ਚਲੋ ਇੱਕ ਦਿਨ ਛੁੱਟੀ ਹੋਈ ਕਰ ਦਿੱਤੀ ਜਾਵੇ ਤਾਂ ਕਿ ਓਨਰ ਕੀਤਾ ਜਾਵੇ ਉਹਨਾਂ ਨੂੰ, ਜਾਂ ਜਿਹੜੇ ਬਾਕੀ ਬੱਚੇ ਨੇ, ਜਾਂ ਇਸ ਸੱਚਾਈ ਨੂੰ ਐਕਸੈਪਟ ਕੀਤਾ ਜਾਵੇ ਕਿ ਵਾਕਿਆ ਹੀ ਇਸ ਤਰ੍ਹਾਂ ਹੁੰਦਾ ਰਿਹਾ। ਇਸ ਕਰਕੇ ਅੱਜ ਫੈਡਰਲ ਹੋਲੀਡੇ ਹੈ ਜੀ। ਉਮੀਦ ਕਰਦੇ ਹਾਂ ਜੀ ਕਿ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜੇ ਮੂਲ ਵਸਿੰਦੇ ਨੇ ਧਰਤੀ ਦੇ, ਉਸ ਦੇ ਉਹ ਠੀਕ ਹਾਲਾਤ ਦੇ ਵਿੱਚ ਰਹਿਣਗੇ। ਪਰ ਗੱਲ ਇਹ ਹੈ ਜੀ, ਜਦੋਂ ਉਹਨਾਂ ਦੇ ਨੈਚੁਰਲ ਰਿਸੋਰਸਿਸ ਖੋਹ ਲਏ ਗਏ, ਉਹਨਾਂ ਦੀ ਧਰਤੀ 'ਤੇ ਵਿਦੇਸ਼ੀ ਲੋਕਾਂ ਨੇ ਕਬਜ਼ਾ ਕਰ ਲਿਆ, ਆ ਕੇ ਇੰਪੀਰੀਅਲਿਸਟ ਪਾਵਰ ਸੀ ਜਿਹੜੀਆਂ ਆਪਣੇ ਦੇਸ਼ 'ਚ ਉੱਠ ਕੇ ਦੂਜੇ ਦੇਸ਼ਾਂ ਦੇ ਵਿੱਚ ਜਾਂਦੇ ਹੁੰਦੇ ਸੀ, ਬੜਾ ਕੁਝ ਹੋਇਆ ਜੀ ਮੂਲ ਵਾਸੀਆਂ ਦੇ ਨਾਲ। ਤੁਸੀਂ ਅਫਰੀਕਾ ਦੀ ਗੱਲ ਕਰ ਲਓ, ਤੁਸੀਂ ਏਸ਼ੀਆ ਦੀ ਗੱਲ ਕਰ ਲਓ, ਏਸ਼ੀਆ ਦੇ ਵਿੱਚ ਤੁਸੀਂ ਭਾਰਤ ਦੀ ਗੱਲ ਕਰ ਲਓ ਹਜ਼ਾਰਾਂ ਸਾਲ ਪਹਿਲਾਂ, ਇੱਥੇ ਕੈਨੇਡਾ ਦੀ ਗੱਲ ਕਰ ਲਓ, ਇਤਿਹਾਸ ਫਰੋਲ ਕੇ ਵੇਖਦੇ ਹਾਂ ਅਤੇ ਫਿਰ ਪਤਾ ਲੱਗਦਾ ਕਿ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੀ ਸੱਭਿਅਤਾ ਜਿਹੜੀ ਉਹ ਲਗਾਤਾਰ ਤਬਾਹ ਕੀਤੀ ਗਈ, ਵਿਦੇਸ਼ੀਆਂ ਨੇ ਕਬਜ਼ਾ ਕਰ ਲਿਆ। ਚਲੋ ਇਹ ਤਾਂ ਸਿਆਣੇ ਮੁਲਕ ਨੇ ਜੀ, ਇੱਥੇ ਰਿਅਲਾਈਜ਼ ਕੀਤਾ ਜਾਂਦਾ, ਸਾਡੇ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਦੋਂ ਆਰੀਅਨ ਲੋਕ ਆਏ ਸੀ ਵੈਸਟ ਵਾਲੇ ਨੌਰਥ ਵੈਸਟ ਵਾਲੇ ਪਾਸਿਓਂ ਅਤੇ ਜਿਹੜੇ ਮੂਲ ਵਸਿੰਦੇ ਸੀ ਜਿਨ੍ਹਾਂ ਨੂੰ ਦਰਾਵਿੜਸ ਕਿਹਾ ਜਾਂਦਾ ਸੀ ਬਹੁਤਿਆਂ ਨੂੰ ਉਹਨਾਂ 'ਚੋਂ ਗੁਲਾਮ ਬਣਾ ਲਿਆ ਗਿਆ ਬਹੁਤਿਆਂ ਨੂੰ ਕੁੱਟ ਕੁੱਟ ਕੇ ਦੱਖਣ ਵੱਲ ਭਜਾ ਦਿੱਤਾ ਗਿਆ ਉਹਨਾਂ ਦੀ ਸੱਭਿਅਤਾ ਜਿਹੜੀ ਬਰਬਾਦ ਕਰ ਦਿੱਤੀ ਗਈ ਜੇ ਤੁਸੀਂ ਮਹਿੰਜੋਦੜੋ ਅਤੇ ਹੜੱਪਾ ਸੱਭਿਅਤਾਵਾਂ ਪੜ੍ਹੋ ਤਾਂ ਬਹੁਤ ਕੁਛ ਪਤਾ ਲੱਗਦਾ ਜੰਗਲਾਂ ਦੇ ਵਿੱਚ ਜਿਹੜੇ ਨਿਵਾਸੀ ਮੂਲ ਨਿਵਾਸੀ ਆਦਿਵਾਸੀ ਰਹਿੰਦੇ ਨੇ ਅੱਜ ਤੱਕ ਵੀ ਉਹਨਾਂ ਨਾਲ ਧੱਕਾ ਉਵੇਂ ਹੀ ਜਾਰੀ ਆ ਨੈਚੁਰਲ ਰਿਸੋਰਸਿਸ ਦੀ ਜਦੋਂ ਗੱਲ ਕਰੀਏ ਤਾਂ ਜਿਹੜਾ ਉਹਨਾਂ ਦਾ ਘਰ ਆ ਜਿਹੜੇ ਜੰਗਲ ਨੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਦੁਨੀਆਂ ਦੇ ਵਿੱਚ ਸਿਆਣੇ ਲੋਕ ਜਿਹੜੇ ਉਹ ਕਹਿੰਦੇ ਨੇ ਜੀ ਕਿ ਜੰਗਲਾਂ ਦੀ ਰਾਖੀ ਹੋਣੀ ਚਾਹੀਦੀ ਆ ਵੈਸੇ ਵੀ ਗਲੋਬਲ ਵਾਰਮਿੰਗ ਹੋ ਰਹੀ ਆ ਜਿਹੜੇ ਕੁਦਰਤੀ ਜਿਹੜੇ ਜਿੱਥੇ ਵੀ ਸਾਰਾ ਕੁਛ ਐਜ਼ ਇਟ ਇਜ਼ ਪਿਆ ਹੈ ਉਹਨੂੰ ਤਬਾਹ ਨਹੀਂ ਕੀਤਾ ਜਾਣਾ ਚਾਹੀਦਾ ਖਾਸ ਕਰਕੇ ਜੇ ਇਕੋਲੋਜੀਕਲ ਬੈਲੈਂਸ ਆ ਉਹ ਵਿਗੜਦਾ ਅਤੇ ਪਰ ਉੱਥੇ ਓਪਰੇਸ਼ਨ ਗ੍ਰੀਨ ਹੰਟ ਦੇ ਨਾਂ ਦੇ ਉੱਤੇ ਸੋ ਕਾਲਡ ਤਰੱਕੀ ਦੇ ਨਾਂ ਦੇ ਉੱਤੇ ਉਹ ਤਰੱਕੀ ਜਿਹੜੀ ਇੱਕ ਵਰਗ ਨੂੰ ਹੀ ਜਿਹਨੇ ਅਮੀਰ ਕਰਨਾ ਉਹਦੇ ਨਾਂ ਦੇ ਉੱਤੇ ਆਦਿਵਾਸੀਆਂ ਨੂੰ ਉਜਾੜਿਆ ਜਾ ਰਿਹਾ ਉਹਨਾਂ ਦੀਆਂ ਝੋਂਪੜੀਆਂ ਤੱਕ ਢਾਈਆਂ ਜਾ ਰਹੀਆਂ ਨੇ ਅਤੇ ਸੁਪਰੀਮ ਕੋਰਟ ਤੱਕ ਉਹਨਾਂ ਤੋਂ ਇਹ ਸਬੂਤ ਮੰਗਦੇ ਨੇ ਵੀ ਜਿਹੜੀ ਥਾਂ 'ਤੇ ਤੁਸੀਂ ਝੋਂਪੜੀ ਬਣਾਈ ਹੋਈ ਆ ਤੁਸੀਂ ਸਦੀਆਂ ਤੋਂ ਇੱਥੇ ਰਹਿੰਦੇ ਸਬੂਤ ਦਿਓ ਵੀ ਇਹ ਤੁਹਾਡੇ ਪਿਓ ਨੇ ਤੁਹਾਡੇ ਨਾਂ ਕਰਵਾਈ ਸੀ ਕਿੱਥੋਂ ਸਬੂਤ ਲੈ ਕੇ ਆਉਣ ਜੀ ਉਹ ਇਹ ਕੁਝ ਹੋ ਰਿਹਾ ਚਲੋ ਅਸੀਂ ਸੋਹਣੇ ਦੇਸ਼ ਦੇ ਵਿੱਚ ਰਹਿੰਦੇ ਹਾਂ ਇੱਥੇ ਇਹਨਾਂ ਗੱਲਾਂ ਨੂੰ ਰਿਅਲਾਈਜ਼ ਕਰਦੇ ਨੇ ਲੋਕ ਫੀਲ ਕਰਦੇ ਨੇ ਕਿ ਭਾਵੇਂ ਅਸੀਂ ਵਿਦੇਸ਼ਾਂ ਤੋਂ ਆਏ ਹਾਂ ਪਰ ਹੁਣ ਅਸੀਂ ਕੈਨੇਡਾ ਦਾ ਹਿੱਸਾ ਹਾਂ ਪਰ ਇੱਥੋਂ ਜਿਹੜੇ ਮੂਲ ਨਿਵਾਸੀ ਨੇ ਉਹ ਪਹਿਲਾਂ ਤੋਂ ਹੀ ਇਸ ਧਰਤੀ ਦੇ ਮਾਲਕ ਨੇ ਅਤੇ ਉਹਨਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਕਰਕੇ ਸਾਨੂੰ ਇਹ ਸੋਹਣੇ ਮੁਲਕ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਆਪਾਂ ਅੱਜ ਕੁਝ ਗੱਲਾਂ ਜੀ ਬ੍ਰੈਂਪਟਨ ਬਾਰੇ ਕਰਨੀਆਂ ਨੇ ਮੈਂ ਹੈਰਾਨ ਹੁੰਦਾ ਜਿਹੜੇ ਨਵੇਂ ਆਏ ਲੋਕ ਨੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਜੀ ਬ੍ਰੈਂਪਟਨ ਨਹੀਂ ਰਹਿਣਾ ਅਸੀਂ ਮੈਂ ਤਾਂ ਬੜੇ ਮਾਣ ਨਾਲ ਰਹਿਣਾ ਚਾਹੁੰਦਾ ਜੀ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ 'ਚ ਹੀ ਆਇਆ ਸੀ ਅਤੇ ਮੈਨੂੰ ਬ੍ਰੈਂਪਟਨ ਆ ਜਿਹੜਾ ਸੋਹਣਾ ਲੱਗਦਾ ਪਰ ਇਹ ਜਿਹੜਾ ਬ੍ਰੈਂਪਟਨ ਆ ਇਹਦਾ ਜਿਹੜਾ ਪ੍ਰਬੰਧ ਚਲਾ ਰਹੇ ਨੇ ਸਿਟੀ ਵਾਲੇ ਉਹਨਾਂ 'ਤੇ ਕਾਫੀ ਸਾਰੇ ਲੋਕਾਂ ਨੂੰ ਇਤਰਾਜ਼ ਨੇ ਜਿਹਦੇ ਕਰਕੇ ਬਾਹਰਲੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਪਹਿਲਾ ਇਤਰਾਜ਼ ਇਹ ਆ ਜੀ ਉਹ ਕਹਿੰਦੇ ਇੱਥੇ ਜੋਬ ਨਹੀਂ ਮਿਲਦੀ ਦੂਜਾ ਇਤਰਾਜ਼ ਖੈਰ ਉਹ ਸਿਟੀ ਦੇ ਵੱਸ 'ਚ ਤਾਂ ਹੈ ਨਹੀਂ ਇੱਥੇ ਇੰਸ਼ੋਰੈਂਸ ਬਹੁਤ ਆ ਤੀਸਰਾ ਇਤਰਾਜ਼ ਆ ਜੀ ਕਹਿੰਦੇ ਲਿਵਿੰਗ ਐਕਸਪੈਂਸਿਸ ਬਹੁਤ ਆ ਉਹ ਤਾਂ ਸਾਰੇ ਹੀ ਜ਼ਿਆਦਾ ਅਤੇ ਸਿਟੀ ਦਾ ਤਾਂ ਇਹਦੇ 'ਚ ਕੋਈ ਮਤਲਬ ਨਹੀਂ ਹੈਗਾ ਚੌਥਾ ਹੈਗਾ ਜੀ ਕਿਰਾਏ 'ਤੇ ਥਾਵਾਂ ਮਿਲਦੀਆਂ ਨਹੀਂ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਪੰਜਵਾਂ ਹੈਗਾ ਵੀ ਇੱਥੇ ਕਹਿੰਦੇ ਲੋਕ ਰਫ ਚਲਾਉਂਦੇ ਨੇ ਕਾਰਾਂ ਛੇਵਾਂ ਹੈਗਾ ਜੀ ਕਹਿੰਦੇ ਜਿਹੜੇ ਕਾਰਾਂ ਚਲਾਉਂਦੇ ਵੀ ਨੇ ਉਹ ਮਤਲਬ ਉਹ ਕਿਸੇ ਦੀ ਕੇਅਰ ਨਹੀਂ ਕਰਦੇ ਕੋਈ ਸਾਈਕਲਿਸਟ ਜਾਂਦਾ ਹੋਵੇ ਕੋਈ ਤੁਰ ਕੇ ਜਾਂਦਾ ਹੋਵੇ ਬਸ ਉਹਨਾਂ ਨੂੰ ਐਂ ਹੁੰਦਾ ਵੀ ਫਟਾਫਟ ਅਸੀਂ ਹੋਈ ਹਾਂ ਸੜਕ ਦੇ ਉੱਤੇ ਛੇਵਾਂ ਸੱਤਵਾਂ ਇਹ ਆ ਵੀ ਹੌਰਨ ਵੱਜਦੇ ਨੇ ਅੱਗੇ ਇਹ ਆ ਵੀ ਗਾਣੇ ਲੱਗਦੇ ਨੇ ਫਿਰ ਉਸ ਤੋਂ ਅੱਗੇ ਆ ਵੀ ਚੌਂਕਾਂ ਦੇ ਵਿੱਚ ਇਕੱਠ ਹੁੰਦੇ ਨੇ ਬੜਾ ਕੁਝ ਬ੍ਰੈਂਪਟਨ 'ਚ ਕਹਿੰਦੇ ਜੀ ਚੱਲ ਰਿਹਾ ਜਿਹਦੇ ਵਿੱਚੋਂ ਕੁਝ ਗੱਲਾਂ ਸੱਚ ਨੇ ਕੁਝ ਨਹੀਂ ਵੀ ਸੱਚ ਪਰ ਇਸ ਦੇ ਬਾਵਜੂਦ ਵੀ ਬ੍ਰੈਂਪਟਨ ਸ਼ਹਿਰ ਸਾਡਾ ਸ਼ਹਿਰ ਆ ਜੀ ਗੱਲ ਸ਼ੁਰੂ ਹੁੰਦੀ ਹੈ ਜੀ ਗੱਡੀ ਆ ਜਿਹੜੀ ਜਦੋਂ ਚੱਲਦੀ ਹੈ ਨਾ ਤਾਂ ਉਹਦਾ ਜਿਹੜਾ ਧੁਰਾ ਹੁੰਦਾ ਉਸ ਤੋਂ ਚੱਲਦੀ ਹੈ ਹੁਣ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਜੇ ਟੈਕਲ ਕਰਨਾ ਅਤੇ ਜਿਹੜਾ ਪ੍ਰੋਬਲਮਸ ਟੈਕਲ ਕਰਨ ਵਾਲਾ ਉਹ ਸਿਆਣਾ ਹੋਣਾ ਚਾਹੀਦਾ ਮੈਨੂੰ ਨਹੀਂ ਪਤਾ ਵੀ ਉਹ ਸਿਆਣੇ ਨੇ ਜਾਂ ਨਹੀਂ ਸਿਆਣੇ ਪਰ ਲੋਕ ਦੱਸਦੇ ਨੇ ਬਈ ਜਿਹੜੇ ਸਿਟੀ ਦੇ ਆਫਿਸਰਸ ਨੇ ਪਤਾ ਨਹੀਂ ਤਾਂ ਉਹਨਾਂ ਨੂੰ ਹਦਾਇਤਾਂ ਇਹੋ ਜਿਹੀਆਂ ਮਿਲੀਆਂ ਹੁੰਦੀਆਂ ਵੀ ਇਸ ਤਰ੍ਹਾਂ ਬਿਹੇਵ ਕਰਦੇ ਨੇ ਬਹੁਤ ਵਾਰੀ ਹੁਣ ਆਫਿਸਰਸ ਕਹਿੰਦੇ ਨੇ ਜੀ ਲੋਕ ਇਸ ਤਰ੍ਹਾਂ ਬਿਹੇਵ ਕਰਦੇ ਨੇ ਕਈ ਵਾਰੀ ਚਾਰਜ ਵੀ ਕੀਤਾ ਜਾਂਦਾ ਵੀ ਆਫਿਸਰਸ ਨੂੰ ਧਮਕੀਆਂ ਮਿਲਦੀਆਂ ਪਰ ਓਵਰਆਲ ਜੇ ਇਹਨਾਂ ਗੱਲਾਂ ਦੀ ਡੂੰਘਿਆਈ ਦੇ ਵਿੱਚ ਜਾਈਏ ਤਾਂ ਪਿੱਛੇ ਜੇ ਇੱਕ ਦੋ ਕੇਸ ਇਹੋ ਜਿਹੇ ਆਏ ਨੇ ਇੱਕ ਕਿਸੇ ਸੱਜਣ ਦਾ ਕੇਸ ਸੀਗਾ ਸਿਟੀ ਵਾਲਾ ਉਹਦੇ ਡਰਾਈਵੇ ਦੇ ਵਿੱਚ ਖੜ੍ਹੀ ਕਾਰ ਦੇ ਉੱਤੇ ਟਿਕਟ ਲਾ ਗਿਆ ਕਹਿੰਦਾ ਤੇਰੀ ਕਾਰ ਦਾ ਟਾਇਰ ਆ ਜਿਹੜਾ ਉਹ ਘਾਹ ਦੇ ਉੱਤੇ ਖੜ੍ਹਾ ਜਿੰਨੀ ਕੁ ਅਖਬਾਰਾਂ ਦੇ ਵਿੱਚ ਜਾਂ ਇੱਧਰ ਉੱਧਰ ਨੂੰ ਗੱਲ ਦਾ ਪਤਾ ਲੱਗਿਆ ਉਹ ਇਹ ਹੈ ਕਿ ਜਿਹੜਾ ਡਰਾਈਵੇ ਸੀਗਾ ਘਾਹ ਦਾ ਕੁਛ ਪੋਰਸ਼ਨ ਸੀ ਜਿਹੜਾ ਓਵਰਲੈਪ ਕਰਕੇ ਡਰਾਈਵੇ ਦੇ ਉੱਤੇ ਆ ਗਿਆ ਅਤੇ ਅੱਧਾ ਟਾਇਰ ਸੀ ਜਿਹੜਾ ਉਹ ਡਰਾਈਵੇ ਦੇ ਉੱਤੇ ਆਲਰੇਡੀ ਦਿਸਦਾ ਸੀ ਕੌਂਕਰੀਟ ਦੇ ਉੱਤੇ ਅਤੇ ਦੂਸਰਾ ਅੱਧਾ ਟਾਇਰ ਘਾਹ 'ਤੇ ਸੀ ਪਰ ਉਹ ਦੱਸਣ ਵਾਲਿਆਂ ਦੇ ਮੁਤਾਬਕ ਕਹਿੰਦੇ ਘਾਹ ਜਿਹੜਾ ਉਹ ਐਕਚੁਅਲੀ ਡਰਾਈਵੇ ਦਾ ਹਿੱਸਾ ਸੀ ਉਹ ਘਾਹ ਦਾ ਹਿੱਸਾ ਨਹੀਂ ਸੀ ਉਹ ਉੱਪਰ ਵਿਛ ਕੇ ਜਿਹੜਾ ਉੱਤੇ ਤੱਕ ਆ ਗਿਆ ਅਤੇ ਉਹ ਬੰਦੇ ਨੇ ਧਾਰ ਲਈ ਜੀ ਕਹਿੰਦੇ ਬਈ ਮੈਂ ਤਾਂ ਇਹ ਟਿਕਟ ਪੇ ਨਹੀਂ ਕਰਨੀ ਦੂਜੀ ਹੈਰਾਨੀ ਵਾਲੀ ਗੱਲ ਆ ਬਈ ਜਿਵੇਂ ਮਾਈਕਰੋਸਕੋਪ ਲਾ ਕੇ ਆਪਾਂ ਛੋਟੇ ਛੋਟੇ ਕੀਟਾਣੂ ਦੇਖਦੇ ਹਾਂ, ਸਿਟੀ ਵਾਲੇ ਕਈ ਵਾਰੀ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਦੇਖਦੇ ਨੇ, ਪਤਾ ਨਹੀਂ ਲੱਗਦਾ ਵੀ ਵਾਕਈ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਉਹਨਾਂ ਨੂੰ ਕਿਉਂ ਨਹੀਂ ਦਿਸਦੀਆਂ। ਮੇਰੇ ਕੋਲ ਫੋਟੋਆਂ ਖਿੱਚੀਆਂ ਪਈਆਂ ਨੇ ਜਿੱਥੇ ਸਿਟੀ ਦੀ ਪ੍ਰੋਪਰਟੀ ਦੇ ਵਿੱਚ ਇੰਨਾ ਕੁ ਗੰਦ ਪਿਆ ਹੋਇਆ, ਇੰਨਾ ਕੁ ਗੰਦ ਪਿਆ ਹੋਇਆ ਬਈ ਤੁਸੀਂ ਹੈਰਾਨ ਰਹਿ ਜਾਓਗੇ। ਮੈਂ 2 ਸਾਲ ਪਹਿਲਾਂ ਫੇਸਬੁੱਕ 'ਤੇ ਵੀ ਪਾਇਆ ਸੀਗਾ, ਘਰਾਂ ਦੇ ਵਿੱਚ, ਚਲੋ ਲੋਨ ਦੇ ਵਿੱਚ ਕਿਸੇ ਨੇ ਬੈਕਯਾਰਡ 'ਚ ਜਾਂ ਫਰੰਟ ਯਾਰਡ ਦੇ ਵਿੱਚ ਘਾਹ ਜਿਹੜਾ ਮਾੜਾ ਮੋਟਾ ਨਹੀਂ ਵੀ ਕੱਟਿਆ ਗਿਆ, ਵੈਸੇ ਤਾਂ ਚਲੋ ਨੋਟਿਸ ਦਿੱਤਾ ਜਾ ਸਕਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈ, ਨੋਟਿਸ ਦਿੱਤਾ ਵੀ ਜਾਂਦਾ, ਨਿਯਮ ਮੁਤਾਬਕ ਟਾਈਮ ਵੀ ਦਿੱਤਾ ਜਾਂਦਾ। ਪਰ ਪਹਿਲਾਂ ਜਿਹੜਾ ਫੁੱਲਾਂ ਦਾ ਸ਼ਹਿਰ ਆ, ਜੇ ਸੜਕਾਂ 'ਤੇ ਆਲੇ ਦੁਆਲੇ ਭੱਖੜਾ ਜਿਹਾ ਇੰਨਾ ਲੱਗਿਆ ਹੋਇਆ ਵੀ ਉਹ ਉਹਦੇ ਵਿੱਚੋਂ ਜਿਹੜੇ ਪੋਲਨ ਗ੍ਰੇਨਸ ਨੇ, ਜਦੋਂ ਫੁੱਲਾਂ ਫੁੱਲ ਆ ਜਿਹੜੇ ਸੁੱਕਦੇ ਨੇ, ਉਹ ਫਿਰ ਬੀਜ ਅੱਗੇ ਜਾ ਕੇ, ਬੀਜ ਨੇ ਜਿਹੜੇ ਡਿੱਗਦੇ ਨੇ ਅੱਗੇ ਜਾ ਕੇ ਵੀਡਸ ਬਣਦੀਆਂ, ਉਹ ਨਹੀਂ ਸਾਫ਼ ਕਰਦੇ ਗੇ। ਫਿਰ ਕਈ ਵਾਰੀ ਇਹ ਹੁੰਦਾ ਵੀ ਉਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਜਾਣਾ ਪੈਂਦਾ, ਕੋਰਟ ਦੇ ਵਿੱਚ ਖੱਜਲ ਖੁਆਰੀ ਇੰਨੀ ਹੁੰਦੀ ਹੈ ਵੀ ਜੱਜ ਸਾਹਿਬ ਜੀ ਬੈਠੇ ਹੀ ਨਹੀਂ ਹੁੰਦੇ ਉੱਥੇ 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 ਇਸ ਤਰ੍ਹਾਂ ਹੀ ਹੁੰਦਾ ਵੀ ਸਿਟੀ ਨੇ ਭਾਈ ਜਿਹੜਾ ਜੁਰਮਾਨਾ ਕਰਤਾ ਨਾ, ਹੁਣ ਤੁਸੀਂ ਭਰ ਦਿਓ, ਨਹੀਂ ਹੋਰ ਵੱਡਾ ਜੁਰਮਾਨਾ ਹੋਊਗਾ। ਬਈ ਇਹ ਕਿੱਥੋਂ ਦਾ ਅਸੂਲ ਆ ਵੀ ਬੰਦਿਆਂ ਨੂੰ ਇਹ ਕਨਵਿੰਸ ਕਰਨਾ ਵੀ ਜਿਹੜੀ ਤੈਨੂੰ ਟਿਕਟ ਮਿਲੀ ਆ ਤੂੰ ਭਰ ਦੇ, ਨਹੀਂ ਤਾਂ ਤੈਨੂੰ ਹੋਰ ਜੁਰਮਾਨਾ ਹੋਊਗਾ। ਮਤਲਬ ਕਹਿੰਦੇ ਜੀ ਵਰਦੀ ਵਾਲੇ ਬੰਦੇ ਨੇ ਜਿਹੜਾ ਕੁਛ ਕਰਤਾ ਬਸ ਉਹ ਅੰਤਮ ਸੱਚ ਹੀ ਆ। ਬੰਦਾ ਜਾਂਦਾ ਉੱਥੇ ਇੱਕ ਵਾਰ ਵੀ ਗਏ ਆ, ਕਈ ਬੰਦੇ 2 ਵਾਰ ਵੀ ਗਏ ਆ, ਉੱਥੇ ਇਕੱਠ ਹੋਇਆ ਹੁੰਦਾ। ਮਤਲਬ ਇਸ ਤਰ੍ਹਾਂ ਲੱਗਦਾ ਵੀ ਉੱਥੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਆ ਜਿਹੜੇ ਉਹ ਧੱਕੇ ਦੇ ਨਾਲ ਸਰਕਾਰੀ ਖਜ਼ਾਨੇ 'ਚ ਭਰਾਏ ਜਾ ਰਹੇ ਨੇ, ਅਤੇ ਧੱਕੇ ਦੇ ਨਾਲ ਜਿਹੜੇ ਸਿਟੀ ਦੇ ਇੰਪਲੋਈਜ਼ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਕਢਵਾਈਆਂ ਜਾ ਰਹੀਆਂ ਨੇ। ਬਹੁਤ ਵਾਰੀ ਇਹਨਾਂ ਗੱਲਾਂ 'ਤੇ ਹੈਰਾਨੀ ਹੁੰਦੀ ਆ। ਪਿਛਲੇ 2-3 ਸਾਲਾਂ ਤੋਂ ਇਲੀਗਲ ਬੇਸਮੈਂਟਸ ਵਾਲਾ ਮੁੱਦਾ ਜਿਹੜਾ ਉਹ ਬੜਾ ਭਾਰੂ ਆ। ਇੱਕ 2 ਕੌਂਸਲਰ ਨੇ ਤਾਂ ਕਹਿੰਦੇ, ਉੱਤੋਂ ਸਰਕਾਰ ਤੋਂ ਵੀ ਮੰਗ ਕੀਤੀ ਆ ਵੀ ਬਿਨਾਂ ਪਰਮਿਸ਼ਨ ਤੋਂ ਸਾਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਕਿੱਥੋਂ ਦਾ ਅਸੂਲ ਹੋਇਆ ਬਈ? ਚਲੋ ਜੇ ਕਿਸੇ ਦੀ ਬੇਸਮੈਂਟ ਜੇ ਕਿਸੇ ਦੀ ਉਹ ਰੂਲਸ ਦੇ ਮੁਤਾਬਕ ਕੰਪਲਾਈ ਨਹੀਂ ਕਰਦੀ ਤਾਂ ਉਹਨੂੰ ਨੋਟਿਸ ਦਿੱਤਾ ਜਾ ਸਕਦਾ। ਅੱਛਾ, ਉੱਧਰੋਂ ਜੁਰਮਾਨੇ ਬਹੁਤ ਵੱਡੇ ਨੇ, ਉੱਧਰੋਂ ਜਿਹੜਾ ਆਮ ਬੰਦਾ ਬੇਸਮੈਂਟ ਬਣਾਉਣ ਦਾ ਖਰਚਾ ਕਿਤੇ ਥੋੜ੍ਹਾ, ਹੁਣ 60-70 ਹਜ਼ਾਰ ਡਾਲਰ ਤੱਕ ਖਰਚਾ ਜਿਹੜਾ ਚਲਿਆ ਗਿਆ, ਅਤੇ ਆਮ ਬੰਦਾ ਕਿੱਧਰ ਨੂੰ ਜਾਵੇ ਫਿਰ? ਹੁਣ ਬਹੁਤ ਸਾਰੇ ਸਾਡੇ ਸੱਜਣ ਕਹਿਣਗੇ ਜੀ ਨਾ ਬੇਸਮੈਂਟਾਂ ਬਣਾਓ, ਠੀਕ ਹੈ, ਉਹ ਤੁਹਾਡੀ ਆਪਦੀ ਗੱਲ, ਠੀਕ ਹੈ। ਦੂਜੇ ਪਾਸੇ ਸਰਕਾਰ ਆ ਜਿਹੜੀ ਉਹ ਸੱਦਾ ਦੇ ਕੇ ਜਿਹੜੇ ਲੋਕਾਂ ਨੂੰ ਬੁਲਾਈ ਜਾਂਦੀ ਆ, ਜਿਹੜੇ ਸਟੂਡੈਂਟ ਇੰਨੇ ਆਏ ਹੋਏ ਨੇ ਉਹ ਨਾ ਬੁਲਾਉਣ ਉਹਨਾਂ ਨੂੰ। ਚਲੋ ਜੇ ਬੁਲਾ ਲਿਆ ਬਹੁਤ ਚੰਗੀ ਗੱਲ ਆ, ਜੇ ਬੁਲਾ ਲਿਆ ਤਾਂ ਯੋਗ ਬੰਦੋਬਸਤ ਕੀਤਾ ਜਾਵੇ। ਚਲੋ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਬਈ ਨਾ ਬੁਲਾਉਣ ਦਾ ਕੋਈ ਹੱਲ ਨਹੀਂ ਹੈਗਾ, ਬੁਲਾਓ ਜੀ ਸੱਦ ਕੇ ਬੁਲਾਓ, ਪਰ ਉਹਨਾਂ ਦੇ ਰਹਿਣ ਸਹਿਣ ਦਾ ਕੋਈ ਬੰਦੋਬਸਤ ਤਾਂ ਕਰੋ ਨਾ। ਸਟੂਡੈਂਟ ਹਾਊਸਿੰਗ, ਅਫੋਰਡੇਬਲ ਹਾਊਸਿੰਗ, ਉੱਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਜੇ ਉਹ ਬੱਚੇ ਵਿਚਾਰੇ ਘਰਾਂ ਦੇ ਵਿੱਚ ਆ ਕੇ ਰਹਿੰਦੇ ਨੇ ਤੇ ਫਿਰ ਕਿੱਧਰ ਨੂੰ ਜਾਣ ਉਹ? ਕਾਲਜਿਸ ਵਾਲੇ, ਹੁਣ ਤੁਸੀਂ ਕਹਿ ਦੋਗੇ ਸਿਟੀ ਦਾ ਮੁੱਦਾ ਨਹੀਂ, ਕਾਲਜਿਸ ਵਾਲੇ ਨੇ ਜਿਹੜੇ ਉਹ ਇੰਨੇ ਪੈਸੇ ਲੈਂਦੇ ਨੇ, ਸਿੱਧੇ ਤੌਰ ਦੇ ਉੱਤੇ ਸਰਕਾਰ ਨੇ ਲੁੱਟ ਕਰਨ ਦੇ ਲਾਇਸੈਂਸ ਦਿੱਤੇ ਹੋਏ ਆ ਉਹਨਾਂ ਨੂੰ। ਜਿਹੜੇ ਕੋਰਸਿਸ ਕਰਾਏ ਜਾਂਦੇ ਨੇ ਮਾਰਕੀਟ ਦੇ ਵਿੱਚ, ਉਹਨਾਂ ਦਾ ਅੱਗੇ ਮੁੱਲ ਕੋਈ ਨਹੀਂ ਪੈਂਦਾ। ਅਖੀਰ ਦੇ ਵਿੱਚ ਉਹ ਪੱਕੇ ਹੋਣ ਦੇ ਵਿਚਾਰੇ, ਪੱਕੇ ਹੋਣ ਦੇ ਮਾਰੇ ਉਹ ਕੋਰਸਿਸ ਕਰਦੇ ਨੇ, ਅਤੇ ਜਿਹੜਾ ਕੰਮ ਉਹਨਾਂ ਨੂੰ ਸਿਖਾਇਆ ਜਾਂਦਾ ਕਾਲਜਿਸ ਦੇ ਵਿੱਚ, ਉਹ ਕੰਮ ਦੀ ਕੋਈ ਬੁੱਕਤ ਹੀ ਹੈ ਨਹੀਂ। ਅਖੀਰ ਦੇ ਵਿੱਚ ਉਹ ਟਰੱਕ ਚਲਾਉਂਦੇ ਨੇ, ਉਬਰ ਚਲਾਉਂਦੇ ਨੇ, ਹੋਰ ਇੱਧਰ ਉੱਧਰ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ। ਇਹ ਇੰਨਾ ਕੁ ਕੰਪਲੈਕਸ ਹੋ ਗਿਆ ਸਿਸਟਮ, ਅਤੇ ਜਿੱਥੇ ਰਹਿੰਦੇ ਨੇ ਫਿਰ ਖਮਿਆਜ਼ਾ ਜਿਹੜਾ ਘਰ ਵਾਲੇ ਨੂੰ ਭੁਗਤਣਾ ਪੈਂਦਾ। ਹੁਣ ਘਰ ਵਾਲੇ ਨੇ ਰੱਖਣਾ ਹੀ ਆ, ਫਿਰ ਤੁਸੀਂ ਕਹੋਗੇ ਜੀ, ਫਿਰ ਕਹੋਗੇ ਬੇਸਮੈਂਟ ਜੇ ਬਣੀ ਵੀ ਹੋਈ ਆ ਤਾਂ ਕਿਰਾਏ 'ਤੇ ਨਾ ਦਿਓ, ਕਿਉਂ ਨਾ ਕਿਰਾਏ 'ਤੇ ਦਿਓ ਜੀ? ਕਿਰਾਏ 'ਤੇ ਦੇ ਕੇ, ਐਕਚੁਅਲੀ ਮੈਂ ਤਾਂ ਹੋਰ ਸੋਚਦਾ ਵੀ ਬੇਸਮੈਂਟਾਂ ਕਿਰਾਏ 'ਤੇ ਦੇ ਕੇ ਤਾਂ ਜਿਹੜੇ ਲੈਂਡ ਓਨਰਸ ਨੇ ਐਕਚੁਅਲੀ ਉਹ ਸਿਸਟਮ ਦਾ ਭਾਰ ਹੌਲਾ ਕਰ ਰਹੇ ਨੇ। ਜੇ ਸਾਰੀਆਂ ਬੇਸਮੈਂਟਾਂ ਜਿਹੜੀਆਂ ਖਾਲੀ ਕਰ ਦਿੱਤੀਆਂ ਜਾਣ ਤਾਂ ਇੰਨੇ ਲੋਕ ਜਿਹੜੇ ਇਮੀਗ੍ਰੈਂਟ ਆਏ ਹੋਏ ਨੇ, ਜਿਹੜੇ ਸਟੂਡੈਂਟ ਆਏ ਹੋਏ ਨੇ, ਉਹ ਕਿੱਥੇ ਜਾਣਗੇ? ਕੀ ਉਹਨਾਂ ਨੂੰ ਸਾਂਭਣ ਦਾ ਕੋਈ ਢੰਗ ਤਰੀਕਾ ਹੈਗਾ ਇੱਥੋਂ ਦੇ ਸਿਸਟਮ ਕੋਲ? ਬਸ ਸਿਟੀ ਆਫਿਸਰਸ ਨੇ ਜਿਹੜੇ ਜਾਂ ਸਿਟੀ ਵਾਲੇ ਨੇ ਉਹਨਾਂ ਦਾ ਇੱਕੋ ਹੀ ਮੁਹਾਰਨੀ ਲਾਈ ਹੋਈ ਆ, ਇਲੀਗਲ ਬੇਸਮੈਂਟਾਂ। ਮੈਨੂੰ ਹੈਰਾਨੀ ਹੁੰਦੀ ਆ ਵੀ ਸਾਰੇ ਕੈਨੇਡਾ ਦੇ ਵਿੱਚੋਂ ਇਕੱਲੇ ਬਰੈਂਪਟਨ ਸਿਟੀ ਵਾਲੇ ਹੀ ਮਤਲਬ ਕਿਉਂ ਸਾਰਾ ਦਿਨ ਇਹ ਕੁਝ ਕਰਦੇ ਰਹਿੰਦੇ ਨੇ। ਬਾਕੀ ਸਿਟੀਜ਼ ਦੇ ਵਿੱਚ ਵੀ ਹੈਗਾ ਹੀ ਆ, ਤੁਸੀਂ ਵਾਟਰਲੂ ਕਿਚਨਰ ਚਲੇ ਜਾਓ, ਯੂਨੀਵਰਸਿਟੀ ਦੇ ਕੋਲ ਇੰਨੇ ਸਟੂਡੈਂਟ ਹੁੰਦੇ ਨੇ, ਉੱਥੇ ਤਾਂ ਕਦੇ ਸਿਟੀ ਵਾਲੇ ਇੰਨਾ ਕੁਛ ਕਰਦੇ ਨਹੀਂ ਡਰਾਮੇਬਾਜ਼ੀ ਜਿੰਨੀ ਇਹ ਕਰਦੇ ਨੇ। ਲੋਕ ਤੰਗ ਨੇ ਜੀ। ਹੁਣ ਜਿਹੜਾ ਟੈਨੈਂਟ ਆ ਉਹ ਅਲੱਗ ਤੰਗ ਆ, ਲੈਂਡਲੋਰਡ ਅਲੱਗ ਤੰਗ ਆ। ਕਿਵੇਂ? ਬਹੁਤ ਵਾਰੀ ਸਿਟੀ ਵਾਲੇ ਕੀ ਕਰਦੇ ਨੇ, ਚਲੋ ਕਿਸੇ ਨੇ ਆਪਣਾ ਘਰ ਦੇਤਾ, ਸੈਕਿੰਡ ਹਾਊਸ ਹੈਗਾ, ਪ੍ਰਾਇਮਰੀ ਹਾਊਸ ਨਹੀਂ ਹੈ ਜਾਂ ਬੇਸਮੈਂਟ ਦੇਤੀ, ਉਹਨੇ ਦੋ ਬੱਚਿਆਂ ਨੂੰ ਜਾਂ ਤਿੰਨ ਬੱਚਿਆਂ ਨੂੰ ਬੇਸਮੈਂਟ ਦੇਤੀ, ਉਹਨਾਂ ਦੇ ਵਿੱਚੋਂ ਇੱਕ ਨੇ ਕਾਰ ਲੈ ਲਈ, ਦੂਜੇ ਨੇ ਦੂਜੀ ਕਾਰ ਲੈ ਲਈ। ਹੁਣ ਕਈ ਵਾਰੀ ਕੀ ਹੁੰਦਾ ਬਈ ਟੈਂਪਰੇਰੀਲੀ ਉਹ ਡਰਾਈਵੇ ਦੇ ਵਿੱਚ ਦੋ ਜਾਂ ਤਿੰਨ ਕਾਰਾਂ ਖੜੀਆਂ ਹੁੰਦੀਆਂ। ਲੈਂਡਲੋਰਡ ਆ ਜਿਹੜਾ, ਜੇ ਉੱਪਰ ਰਹਿੰਦਾ ਉਹ ਲੈਂਡਲੋਰਡ ਟੈਂਪਰੇਰੀਲੀ ਆ ਕੇ ਆਪਣੀ ਕਾਰ ਸੜਕ 'ਤੇ ਲਾ ਲੈਂਦਾ 15-20 ਮਿੰਟ ਬਾਅਦ, ਸਿਟੀ ਵਾਲਾ ਦੋ ਤਿੰਨ ਵਾਰੀ ਲੰਘ ਕੇ ਜਾਂਦਾ ਉੱਥੋਂ, ਅਤੇ ਤੁਸੀਂ ਹੈਰਾਨ ਹੋਵੋਗੇ ਸਿਟੀ ਵਾਲਾ ਆਫਿਸਰ ਲੈਂਡਲੋਰਡ ਦੀ ਸੜਕ 'ਤੇ ਖੜੀ ਕਾਰ ਦੇ ਉੱਤੇ ਟਿਕਟ ਲਾ ਜਾਂਦਾ। ਲੈਂਡਲੋਰਡ ਪਿੱਟਦਾ ਰਹਿੰਦਾ ਉਹ ਭਾਈ ਮੈਂ ਇੱਥੇ ਹੁਣੇ ਹੀ ਕਾਰ ਲਾਈ ਆ, ਉਹ ਕਹਿੰਦਾ ਜੀ ਤੁਹਾਡੇ ਡਰਾਈਵੇ ਤਾਂ ਆਲਰੇਡੀ ਚਾਰ ਕਾਰਾਂ ਖੜੀਆਂ ਨੇ, ਕਿਸੇ ਦੇ ਕੋਈ ਗੈਸਟ ਵੀ ਆਇਆ ਹੋ ਸਕਦਾ, ਐਡੀ ਵੀ ਕਿੱਡੀ ਕੁ ਗੱਲ ਆ। ਦੂਜੇ ਪਾਸੇ ਲੈਂਡਲੋਰਡ ਦੀ ਪ੍ਰੋਬਲਮ ਵੀ, ਉਹ ਕਹਿੰਦੇ ਅਸੀਂ ਇਹ ਦੋ ਬੱਚਿਆਂ ਜਾਂ ਤਿੰਨ ਜਾਣਿਆਂ ਨੂੰ ਦਿੱਤੀ ਸੀ ਅਤੇ ਜੇ ਚਾਰ ਆ ਗਏ ਤਾਂ ਸਾਡੇ ਕੋਲ ਕਿਹੜਾ 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 ਤਰੀਕਾ ਵੀ ਅਸੀਂ ਮਤਲਬ ਬੇਸਮੈਂਟ ਦੇ ਵਿੱਚ ਜੇ ਵੱਧ ਬੰਦੇ ਰਹਿੰਦੇ ਨੇ ਜਾਂ ਘਰ ਵੀ ਕਿਰਾਏ 'ਤੇ ਦਿੱਤਾ, ਘਰ ਦੇ ਵਿੱਚ ਜੇ ਵੱਧ ਬੰਦੇ ਆ ਗਏ, ਸਾਡੇ ਕੋਲ ਕਿਹੜਾ ਢੰਗ ਤਰੀਕਾ ਅਸੀਂ ਇਹਨੂੰ ਬਾਹਰ ਕੱਢੀਏ, ਅਸੀਂ ਤਾਂ ਐਂਟਰ ਵੀ ਨਹੀਂ ਹੋ ਸਕਦੇ, ਰੂਲਸ ਇਹੋ ਜਿਹੇ ਨੇ। ਉਲਟਾ ਜੇ ਸਾਨੂੰ ਕਿਰਾਇਆ ਵੀ ਨਹੀਂ ਮਿਲਦਾ ਤਾਂ ਅਸੀਂ ਲੈਂਡਲੋਰਡ ਅਤੇ ਟੈਨੈਂਟ ਬੋਰਡ ਜਾਵਾਂਗੇ, ਅਸੀਂ ਕੋਰਟ ਦੇ ਵਿੱਚ ਜਾਵਾਂਗੇ, ਫੇਰ ਭਾਵੇਂ ਸਾਡੇ ਮਸਲੇ ਦਾ ਹੱਲ ਹੋਵੇ। ਮਤਲਬ ਹੈਰਾਨੀ ਵਾਲੀ ਗੱਲ ਆ। ਦੇਖੋ ਦੋਸਤੋ, ਲੈਂਡਲੋਰਡ ਅਤੇ ਟੈਨੈਂਟ ਦੇ ਵਿੱਚ ਕਿਸ ਕਿਸ ਹੁੰਦੀ ਰਹਿੰਦੀ ਆ। ਲੈਂਡਲੋਰਡ ਬਹੁਤ ਗੱਲਾਂ 'ਤੇ ਗਲਤ ਵੀ ਹੁੰਦਾ, ਬਹੁਤ ਗੱਲਾਂ 'ਤੇ ਠੀਕ ਵੀ ਹੁੰਦਾ। ਟੈਨੈਂਟ ਬਹੁਤ ਗੱਲਾਂ 'ਤੇ ਗਲਤ ਵੀ ਹੁੰਦਾ, ਟੈਨੈਂਟ ਬਹੁਤ ਗੱਲਾਂ 'ਤੇ ਠੀਕ ਵੀ ਹੁੰਦਾ। ਕਈ ਇਹੋ ਜਿਹੇ ਟੈਨੈਂਟ ਨੇ ਜਿਨ੍ਹਾਂ ਦਾ ਰਿਕਾਰਡ ਆ ਵੀ ਉਹਨਾਂ ਨੇ ਘਰ ਨੂੰ ਤਬਾਹ ਕਰਕੇ ਜਾਣਾ, ਉਹਨਾਂ ਨੇ ਲੈਂਡਲੋਰਡ ਨੂੰ ਤੰਗ ਕਰਨਾ। ਕਈ ਇਹੋ ਜਿਹੇ ਲੈਂਡਲੋਰਡ ਨੇ ਜਿਨ੍ਹਾਂ ਨੇ ਟੈਨੈਂਟ ਨੂੰ ਵੀ ਤੰਗ ਕਰਨਾ। ਕੋਈ ਸਿਸਟਮ ਜਿਹੜਾ ਇਨ ਪਲੇਸ ਇਸ ਤਰ੍ਹਾਂ ਦਾ ਹੈ ਨਹੀਂ। ਉੱਧਰੋਂ ਸਿਟੀ ਵਾਲੇ ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਕਿਸੇ ਦੀ ਕੋਈ ਮਜਬੂਰੀ ਨਹੀਂ ਸਮਝਦੇ। ਹੁਣ ਦੇਖੋ, ਕਿਸੇ ਬੰਦੇ ਦਾ 8-9 ਲੱਖ ਦਾ ਘਰ ਲਿਆ ਹੋਇਆ, ਤੁਸੀਂ ਉਹਦੀ ਖੜੀ ਕਾਰ ਨੂੰ ਹੀ ਬਾਹਰ ਟਿਕਟ ਲਾ ਦਿਉ, ਇਹ ਕਿੱਥੋਂ ਦਾ ਅਸੂਲ ਆ? ਫਿਰ ਉਹ ਆਪਣਾ ਕੰਮ ਛੱਡ ਕੇ ਕੋਰਟਸ ਦੇ ਵਿੱਚ ਧੱਕੇ ਖਾਂਦਾ ਫਿਰੇ, ਕਾਹਦੇ ਲਈ? ਫਿਰ ਕੋਰਟਸ ਦੇ ਵਿੱਚ ਵੀ ਚੱਲਦੀ ਤਾਂ ਬਾਹਰ ਤੋਂ ਹੀ ਬੰਦੇ ਨੂੰ ਕਨਵਿੰਸ ਕਰਨਾ ਸ਼ੁਰੂ ਕਰ ਦਿੰਦੇ ਵੀ ਤੂੰ ਜੁਰਮਾਨਾ ਭਰ ਦੇ। ਅਗਲਾ ਕਿਉਂ ਜੁਰਮਾਨਾ ਭਰੇ ਭਾਈ? ਐਡੀ ਵੀ ਕਿੱਡੀ ਕੁ ਗੱਲ ਹੋ ਗਈ ਵੀ ਤੁਸੀਂ ਹਰ ਇੱਕ ਗੱਲ 'ਤੇ ਜੁਰਮਾਨਾ ਲਾਈ ਜਾਂਦੇ ਹੋ, ਟੈਕਸ ਵਧਾਈ ਜਾਂਦੇ ਹੋ। ਆਮ ਲੋਕ ਨੇ ਉਹ ਫੈਕਟਰੀਆਂ 'ਚ ਕੰਮ ਕਰੀ ਜਾਂਦੇ ਆ, ਮਿਨੀਮਮ ਜੋਬ ਲੈਂਦੇ ਆ, ਸਵੇਰ ਤੋਂ ਸ਼ਾਮ ਤਾਈਂ 8-8, 10-10, 12-12 ਘੰਟੇ ਕੰਮ ਕਰੀ ਜਾਂਦੇ ਆ। ਅਤੇ ਫਿਰ ਇਸ ਤੋਂ ਵੀ ਵੱਡੀ ਗੱਲ, ਸਿਟੀ ਦੇ ਵਿੱਚ ਤੁਸੀਂ ਕਿਸੇ ਸਵਾਲ ਦਾ ਜਵਾਬ ਲੈਣ ਤੁਰ ਜਾਓ। ਸਾਡਾ ਤਜਰਬਾ ਹੈ ਜੀ, ਅਸੀਂ ਜਾਂਦੇ ਰਹਿੰਦੇ ਹਾਂ ਅਲੱਗ ਅਲੱਗ ਸਿਟੀ ਦੇ ਵਿੱਚ। ਮਤਲਬ ਨਾ ਜਿਵੇਂ ਤੁਸੀਂ ਘਰ ਹੁੰਦਾ, ਪਹਿਲਾਂ ਪੁਰਾਣੇ ਸਮਿਆਂ 'ਚ ਘਰ ਬਣਾਉਂਦੇ ਹੁੰਦੇ ਸੀ, ਹੁਣ ਵੀ ਕਈ ਵਹਿਮੀ ਲੋਕ ਉਹਦੇ 'ਤੇ ਨਜ਼ਰ ਵੱਟੂ ਰੱਖ ਦਿੰਦੇ ਆ। ਮਤਲਬ ਸਾਰੇ ਜਿਹੜੇ ਓਨਟੈਰੀਓ ਦੇ ਸ਼ਹਿਰ ਨੇ ਉਹਨਾਂ ਦੇ ਵਿੱਚੋਂ ਜੇ ਦੇਖਣਾ ਹੋਵੇ, ਸਭ ਤੋਂ ਮਾੜਾ ਬਿਹੇਵੀਅਰ ਆ ਜਿਹੜਾ ਇਹ ਬਰੈਂਪਟਨ ਦਾ, ਨਜ਼ਰ ਵੱਟੂ ਵਾਲਾ ਹਾਲ ਆ ਓਨਟੈਰੀਓ 'ਚ ਦੇਖਣਾ ਹੋਵੇ। ਕੋਈ ਸਿੱਧੇ ਸਪਸ਼ਟ ਤਰੀਕੇ ਦੇ ਨਾਲ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ। ਤੁਸੀਂ ਸਮਾਂ ਕੱਢ ਕੇ ਜਾਓ, ਜਿਹੜੇ ਬਹੁਤਿਆਂ ਡਿਪਾਰਟਮੈਂਟਸ ਦੇ ਵਿੱਚ ਚਲੇ ਜਾਓ, ਗੱਲ ਗੋਲ ਕਰਕੇ ਸਾਹਮਣੇ ਰੱਖ ਦਿੰਦੇ ਨੇ, ਜਿੰਨੀ ਕੁ ਗੱਲ ਦਾ ਜਵਾਬ ਦਿੰਦੇ ਨੇ ਉੰਨੀ ਕੁ ਗੱਲ ਆਲਰੇਡੀ ਵੈਬਸਾਈਟ 'ਤੇ ਪਈ ਹੁੰਦੀ ਹੈ। ਬੰਦੇ ਨੂੰ ਆਪਣੇ ਆਪ ਤੋਂ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਵੀ ਯਾਰ ਇਹ ਤਾਂ ਗੱਲ ਮੈਨੂੰ ਪਤਾ, ਜਿਹੜੀ ਗੱਲ ਮੈਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਇਹ ਤਾਂ ਚਲੋ ਸਿਟੀ ਆਫਿਸਰਸ ਦੀ ਗੱਲ ਸੀ, ਜਿਹੜੇ ਕੌਂਸਲਰ ਨੇ ਸਾਡੇ ਉਹ ਵੀ ਬਹੁਤ ਸਾਰੇ ਚੜ੍ਹਦਾ ਚੰਦ ਨੇ। ਪਤਾ ਨਹੀਂ ਕਿਹੜੇ ਰੂਲ ਦੇ ਮੁਤਾਬਕ ਸਿਟੀ ਵਾਲਿਆਂ ਨੇ ਜਿਹੜਾ ਕੌਂਸਲਰ ਬਣਦਾ, ਵੈਸੇ ਤਾਂ ਇਹ ਤਾਂ ਤੱਕ ਸਿਸਟਮ ਵਿਗੜਿਆ ਹੋਇਆ, ਕੌਂਸਲਰ ਬਣਦੇ, MP MPP ਬਣ ਜੇ, MP ਬਣ ਜੇ, ਉਹਦੇ ਨਾਲ 4-5 ਜਣਿਆਂ ਦੀ ਫੌਜ ਆ ਜਿਹੜੀ ਲੋਕਾਂ ਦੇ ਬੋਝ ਪਾਉਣ ਨੂੰ, ਸਰਕਾਰੀ ਖਜ਼ਾਨੇ 'ਚੋਂ ਤਨਖਾਹਾਂ ਲੈਣ ਨੂੰ ਖੜੀ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈਗਾ। ਬਹੁਤ ਵਾਰ ਅਸੀਂ ਨੋਟ ਕਰਦੇ ਹਾਂ, ਹੋ ਸਕਦਾ ਕਿਸੇ ਨੂੰ ਇਤਰਾਜ਼ ਵੀ ਹੋਵੇ, ਸਿਟੀ ਵੱਲੋਂ ਹੀ ਸਾਨੂੰ ਮੀਡੀਆ ਵਾਲਿਆਂ ਨੂੰ 5-5, 4-4 ਖਬਰਾਂ ਆਈ ਜਾਂਦੀਆਂ ਨੇ, ਪ੍ਰੈਸ ਰਿਪੋਰਟ, ਪ੍ਰੈਸ ਦੀਆਂ, ਮੀਡੀਆ ਦੀਆਂ। ਮੈਂ ਹੈਰਾਨ ਹੁੰਦਾ ਵੀ ਇਹੋ ਜਿਹੀਆਂ ਟੁੱਟੀਆਂ ਭੱਜੀਆਂ ਖਬਰਾਂ ਲਿਖਣ ਦੀ ਬਜਾਏ ਕੋਈ ਚੱਜ ਦਾ ਕੰਮ ਕਰ ਲਿਆ ਕਰਨ। ਇੰਟੈਂਸ਼ਨ ਉਹਨਾਂ ਦੀ ਇਹ ਹੁੰਦੀ ਹੈ ਵੀ ਸਾਡਾ ਪ੍ਰਚਾਰ ਕਰਨ, ਬਈ ਇਹ ਮੀਡੀਆ ਦੇ ਵਿੱਚ ਨੇ, ਇੱਕ ਇੰਗਲਿਸ਼ ਦੇ ਵਿੱਚ ਲਿਖ ਕੇ ਭੇਜ ਦਿੰਦਾ, ਇੱਕ ਹਿੰਦੀ 'ਚ ਲਿਖ ਕੇ ਭੇਜ ਦਿੰਦਾ, ਇੱਕ ਪੰਜਾਬੀ 'ਚ ਲਿਖ ਕੇ ਭੇਜ ਦਿੰਦਾ। ਸਭ ਤਨਖਾਹ ਸੈੱਟ ਕਰਨ ਨੂੰ ਬੰਦੇ ਉੱਥੇ ਭਰਤੀ ਕੀਤੇ ਨੇ ਬਹੁਤ ਸਾਰੇ। ਬਹੁਤ ਗੱਲਾਂ ਦੇ ਉੱਤੇ ਮਤਲਬ ਹੈਰਾਨੀ ਹੁੰਦੀ ਹੈ ਵੀ ਵਾਕਿਆ ਹੀ ਇਹ ਐਡਵਾਂਸਡ ਸਿਸਟਮ ਆ ਜਿਹੜਾ, ਉਸ ਦਾ ਹਿੱਸਾ ਨੇ ਸਾਡੇ ਸਿਟੀ ਵਾਲੇ ਕਿ ਕੀ ਚੱਲੀ ਜਾਂਦਾ ਉੱਧਰੋਂ ਸਾਡੇ ਲੋਕ ਦੇਖ ਲਓ ਜੀ, ਗਾਹਾਂ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਉਹ ਹੀ ਕੰਮ, ਬਸ ਜਿਹੜਾ ਕੌਂਸਲਰ ਬਣਿਆ ਹੁੰਦਾ ਉਹਨੂੰ ਹੀ ਵੋਟਾਂ ਪਾ ਦਿਓ, ਜਾਂ ਰਿਸ਼ਤੇਦਾਰੀਆਂ ਦੇਖੋ ਜੀ, ਆਹ ਕਰੋ ਜੀ, ਉਹ ਕਰੋ, ਦੋਸਤਾਂ ਮਿੱਤਰਾਂ ਕੋਲ ਜਾਓ। ਓਵਰਆਲ ਸਿਸਟਮ ਆ ਜਿਹੜਾ ਵਿਗੜ ਕੇ ਨਾ ਤਿਗੜ ਚੁੱਕਿਆ, ਇਹਦਾ ਕੋਈ ਹੱਲ ਲੱਭਦਾ ਨਹੀਂ। ਜਿਹੜਾ ਬੰਦਾ ਇਹਦੇ ਵਿੱਚ ਫਸ ਜਾਂਦਾ ਉਹ ਬੜਾ ਪਰੇਸ਼ਾਨ ਹੁੰਦਾ। ਹੁਣ ਇੱਕ ਬੰਦਾ ਜਿਹਦੀ ਮੈਂ ਗੱਲ ਉਦਾਹਰਣ ਦਿੱਤੀ ਆ, ਮੈਂ ਜਿੰਨਾ ਕੁ ਉਹਦੇ ਬਾਰੇ ਪੜ੍ਹਿਆ, ਉਹ ਕਹਿੰਦਾ ਜੀ ਮੈਂ ਟਿਕਟ ਤਾਂ ਭਰਨੀ ਨਹੀਂ ਗੀ, ਅਤੇ ਮੇਰਾ ਖਿਆਲ ਇੱਕ ਦੋ ਵਾਰੀ ਕੋਰਟਸ ਦੇ ਵਿੱਚ ਵੀ ਜਾ ਚੁੱਕਿਆ। ਮਤਲਬ ਇੰਨੀਆਂ ਕੁ ਪ੍ਰੋਬਲਮਸ ਹੈਗੀਆਂ ਨੇ ਬ੍ਰੈਂਪਟਨ ਦੇ ਵਿੱਚ, ਅਤੇ ਧਿਆਨ ਓਨਾ ਨਹੀਂ ਦਿੱਤਾ ਜਾ ਰਿਹਾ। ਜਦੋਂ ਵੀ ਕੋਈ ਕਿਸੇ ਘਰ ਦੀ ਚੈਕਿੰਗ ਹੁੰਦੀ ਆ, ਇੱਕੋ ਹੀ ਗੱਲ ਕਹੀ ਜਾਂਦੀ ਆ ਵੀ ਤੁਹਾਡੀ ਕੰਪਲੇਂਟ ਹੋਈ ਆ। ਹੁਣ ਬੰਦਾ ਸੋਚਦਾ ਵੀ ਮੇਰਾ ਘਰ ਆ, ਇੱਕ ਮੇਰੇ ਖੱਬੇ ਪਾਸੇ ਇੱਕ ਮੇਰੇ ਸੱਜੇ ਪਾਸੇ ਆ, ਵੀ ਇਹਨਾਂ 'ਚੋਂ ਕੰਪਲੇਂਟ ਕੀਤੀ ਹੋ, ਜਦੋਂ ਕਿ ਸੱਚਾਈ ਇਹ ਆ, ਇਹ ਕੌੜੀ ਸੱਚਾਈ ਆ ਵੀ ਕੋਈ ਕੰਪਲੇਂਟ ਨਹੀਂ ਹੋਈ ਹੁੰਦੀ। ਸਿਟੀ ਵਾਲੇ ਜਾਂਦੇ ਆਉਂਦੇ ਜਿਹੜਾ ਕੁਛ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਅਤੇ ਉਹ ਆਪਣੇ ਹਿਸਾਬ ਨਾਲ ਕੰਮ ਕਰ ਜਾਂਦੇ ਨੇ। ਬਹੁਤ ਵਾਰੀ ਕੰਪਲੇਂਟਸ ਵੀ ਹੋਈਆਂ ਹੁੰਦੀਆਂ, ਪਰ ਛੋਟੀਆਂ ਛੋਟੀਆਂ ਗੱਲਾਂ 'ਤੇ ਮੈਂ ਹੈਰਾਨ ਹੁੰਦਾ ਵੀ ਤੁਹਾਡਾ ਸਿਟੀ ਵਾਲੀ ਥਾਂ ਦੇ ਉੱਤੇ ਲੱਕ ਲੱਕ ਜਿੰਨਾ ਘਾਹ, ਲੱਕ ਲੱਕ ਜਿੰਨਾ ਜਿੰਨੀਆਂ ਵੀਡਸ ਖੜੀਆਂ ਹੁੰਦੀਆਂ ਉਹ ਤਾਂ ਤੁਹਾਨੂੰ ਦਿਸਦੀਆਂ ਨਹੀਂ। ਕਿਸੇ ਦੇ ਘਾਹ ਦੇ ਵਿੱਚ ਬੜਾ ਸੋਹਣਾ ਘਾਹ, ਉੱਥੇ ਕੋਈ 5 ਇੰਚ ਦੀ ਵੀਡ ਖੜੀ ਹੈ, ਉਹ ਤੁਸੀਂ ਸਾਹਮਣੇ ਉਹਦੇ ਨੋਟਿਸ ਲਾ ਜਾਂਦੇ ਹੋ ਵੀ ਇਹ ਘਾਹ ਜਿਹੜਾ ਕੱਟਿਆ ਜਾਵੇ। ਫਿਰ ਕਹਿੰਦੇ ਜੀ ਅਸੀਂ ਤਾਂ ਉੱਥੇ ਜਾਣਾ, ਮੇਰੀ ਇੱਕ ਵਾਰੀ ਗੱਲ ਹੋਈ ਹੈ, ਕਹਿੰਦੇ ਜੀ ਅਸੀਂ ਤਾਂ ਉੱਥੇ ਜਾਣਾ ਜਿੱਥੇ ਕੰਪਲੇਂਟ ਹੋਈ ਹੈ, ਜਿੱਥੇ ਕੰਪਲੇਂਟ ਨਹੀਂ ਹੋਈ ਅਸੀਂ ਕਿਉਂ ਜਾਈਏ ਉੱਥੇ, ਵੀ ਤੁਸੀਂ ਤਨਖਾਹਾਂ ਕਾਹਦੀਆਂ ਲੈਂਦੇ ਹੋ। ਜੇ ਤੁਸੀਂ ਸਿਟੀ ਦਾ ਸਿਟੀ ਨੂੰ ਫੁੱਲਾਂ ਦੇ ਸ਼ਹਿਰ ਨੂੰ ਸੋਹਣਾ ਨਹੀਂ ਰੱਖ ਸਕਦੇ, ਫੁੱਲਾਂ ਦੀ ਥਾਂ ਦੇ ਉੱਤੇ ਹੋਰ ਕੁਛ ਦਿਸਦਾ, ਤਾਂ ਫਿਰ ਤਨਖਾਹਾਂ ਕਾਹਦੇ ਲਈ ਲੈਂਦੇ ਹੋ ਭਾਈ? ਤੁਸੀਂ ਗੱਡੀਆਂ ਦਿੱਤੀਆਂ ਹੋਈਆਂ ਸਿਟੀ ਵਾਲਿਆਂ ਨੇ, ਗੇੜੇ ਗੂੜੇ ਕੱਢਦੇ ਰਹਿੰਦੇ ਨੇ, ਮਤਲਬ ਇਹ ਹਾਲ ਆ। ਅਤੇ ਜਦੋਂ ਇੱਕ ਵਾਰੀ ਇੱਕ ਪ੍ਰੋਸੈਸ ਆ, ਜਦੋਂ ਅੱਛਾ ਫਿਰ ਜਵਾਬ ਕੀ ਦਿੰਦੇ ਨੇ? ਜੇ ਕੋਈ ਕੰਪਲੇਂਟ ਜੇ ਕੋਈ ਕੌਂਸਲਰ ਕੋਲ ਗੱਲ ਹੈ, ਜੇ ਤਾਂ ਸਿਟੀ ਵਾਲੇ ਕਹਿ ਦਿੰਦੇ ਜੀ ਕੌਂਸਲਰ ਦਾ ਕੰਮ ਨਹੀਂ ਹੈਗਾ, ਹੁਣ ਤੁਹਾਨੂੰ ਟਿਕਟ ਮਿਲ ਗਈ ਹੈ, ਠੀਕ ਆ, ਟੈਕਨੀਕਲੀ ਨਹੀਂ ਹੈਗਾ ਕੰਮ, ਫਿਰ ਕੌਂਸਲਰ ਕਾਹਦੇ ਲਈ ਚੁਣੇ ਹੋਏ ਨੇ ਜੀ? ਟੈਕਨੀਕੈਲਿਟੀਜ਼ ਇੰਨੀਆਂ ਜ਼ਿਆਦਾ ਟੈਕਨੀਕੈਲਿਟੀਜ਼ ਆ, ਬੰਦਾ ਹੈਰਾਨ ਹੋ ਜਾਂਦਾ ਵੀ ਮੈਂ ਸਾਰਾ ਕੁਝ ਸੋਚ ਸਮਝ ਕੇ ਵੋਟ ਪਾਈ ਸੀ, ਜੇ ਕੌਂਸਲਰ ਗੱਲ ਹੀ ਨਹੀਂ ਕੁਛ ਕਰ ਸਕਦੇ ਤਾਂ ਫਿਰ ਫਾਇਦਾ ਕੀ? ਕੌਂਸਲਰ ਕਹਿੰਦੇ ਜੀ ਉਹ ਤਾਂ ਰੂਲ ਬਣਾਉਣ ਦੇ ਲਈ ਨੇ, ਹੌਲੀ 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 ਸਿਸਟਮ ਹੌਲੀ ਹੌਲੀ ਚੱਲਦਾ। ਮੈਨੂੰ ਐਂ ਲੱਗਦਾ ਵੀ ਜੇ ਕੌਂਸਲਰ ਸਾਰੇ ਪਾਸੇ ਵੀ ਹੋ ਜਾਣ, ਸਿਟੀ ਦਾ ਸਿਸਟਮ ਫਿਰ ਵੀ ਐਂ ਚੱਲੀ ਜਾਂਦਾ, ਪਤਾ ਨਹੀਂ, ਸ਼ਹਿਰ ਫਿਰ ਵੀ ਵਧੀਆ ਹੈਗਾ, ਵਧੀਆ ਤਰੀਕੇ ਨਾਲ ਚੱਲ ਸਕਦਾ, ਪਰ ਜਿੰਨੇ ਕੁ ਰੌਲੇ ਰੱਪੇ ਖਾਮ ਖਾ ਵਧਾਏ ਗਏ ਨੇ, ਉਹਦੇ ਨਾਲ ਪ੍ਰੋਬਲਮਾਂ ਵੱਧ ਹੀ ਰਹੀਆਂ ਨੇ। ਦੂਜੇ ਪਾਸੇ ਜਿਹੜਾ ਬੋਝ ਆ ਸਿਟੀ ਦਾ, ਉਹ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਆ, ਇੰਡਸਟਰੀ ਆ ਜਿਹੜੀ, ਕਿਸੇ ਇੰਡਸਟਰੀ ਨੂੰ ਪੁੱਛ ਲਓ ਤੁਸੀਂ, ਉਹ ਪਹਿਲਾਂ ਤੁਸੀਂ ਰੀਅਲ ਸਟੇਟ ਵਾਲਿਆਂ ਨਾਲ ਗੱਲ ਕਰਕੇ ਦੇਖ ਲਿਓ, ਕਿਸੇ ਕੰਪਨੀ ਨਾਲ ਗੱਲ ਕਰ ਲਓ, ਜੇ ਉਹਨਾਂ ਨੂੰ ਕਹੀਏ ਵੀ ਆਫਿਸ, ਉਹ ਕਹਿਣ ਵੀ ਸਾਨੂੰ ਆਫਿਸ ਜਗ੍ਹਾ ਲੱਭ ਕੇ ਦਿਓ, ਲੀਜ਼ 'ਤੇ ਜਗ੍ਹਾ ਲੱਭ ਕੇ ਦਿਓ, ਜੇ ਕਹਿ ਦਈਏ ਵੀ ਬ੍ਰੈਂਪਟਨ ਦੇ ਵਿੱਚ, ਨਾ 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 ਨਾ, ਬ੍ਰੈਂਪਟਨ 'ਚ ਨਹੀਂ ਲੱਭਣੀ, ਮਤਲਬ ਕੋਈ ਵੀ ਜਿਹੜੀ ਰੈਪੂਟੇਸ਼ਨ ਵਾਲੀ ਕੰਪਨੀ ਆ ਉਹ ਬ੍ਰੈਂਪਟਨ ਦੇ ਵਿੱਚ ਆਪਣਾ ਆਫਿਸ ਨਹੀਂ ਲਾ ਕੇ ਖੁਸ਼, ਲਿਆ ਕੇ ਖੁਸ਼, ਉਹ ਕਹਿੰਦੇ ਜੀ ਸਾਨੂੰ ਇਫੈਕਟ ਪੈਂਦਾ। ਆਹ ਦੇਖ ਲਓ 407 ਤੋਂ ਥੱਲੇ ਵਾਲੇ ਪਾਸੇ ਚੱਲ ਆਓ ਜੋ ਤੁਸੀਂ ਮਿਸੀਸਾਗਾ ਦੇ ਵਿੱਚ, ਉਹ ਸਾਰੇ ਇੱਥੇ ਆ ਕੇ ਖੁਸ਼ ਨੇ, ਉੱਤੇ ਨਹੀਂ ਜਾ ਕੇ ਖੁਸ਼, ਕੀ ਗੱਲ ਆ ਇਹ, ਕਿਉਂ ਨਹੀਂ ਆਉਂਦੇ? ਜੇ ਤੁਸੀਂ ਕਿਸੇ ਇੰਡਸਟਰੀ ਨੂੰ ਲੀਜ਼ 'ਤੇ ਜਗ੍ਹਾ ਲੈ ਕੇ ਦੇ ਜਾਣੀ ਆ, ਉਹ ਕਹਿਣਗੇ ਜੀ ਨਹੀਂ ਨਹੀਂ ਬ੍ਰੈਂਪਟਨ 'ਚ ਨਹੀਂ ਅਸੀਂ ਜਾਣਾ, ਸਾਨੂੰ ਤੁਸੀਂ ਮਿਸੀਸਾਗਾ 'ਚ ਲੱਭ ਦਿਓ, ਟੋਰਾਂਟੋ ਦੇ ਵਿੱਚ ਲੱਭ ਦਿਓ, ਕੈਲਡਨ ਦੇ ਵਿੱਚ ਲੱਭ ਦਿਓ। ਇਹ ਜੀ ਇਮੇਜ ਬਣਨ ਦੇ ਕੀ ਕਾਰਨ ਨੇ, ਸਿਟੀ ਵਾਲਿਆਂ ਦਾ ਕਿੰਨਾ ਕੁ ਰੋਲ ਆ? ਮੈਂ ਇਹ ਨਹੀਂ ਕਹਿੰਦਾ, ਕੋਸ਼ਿਸ਼ ਕਰ ਰਹੇ ਨੇ, ਬਹੁਤ ਸਾਰੇ ਸੰਜੀਦਾ ਕੌਂਸਲਰ ਵੀ ਹੋਣਗੇ, ਮੇਅਰ ਵੀ, ਮਤਲਬ ਉਹਦੇ ਵੀ, ਉਹਨਾਂ ਦੇ ਮਨ 'ਚ ਵੀ ਹੋਊਗਾ ਵੀ ਇਹਨੂੰ ਸੁਧਾਰੀਏ। ਕਿਵੇਂ ਸੁਧਰੂਗਾ ਸਿਸਟਮ ਇਹ, ਜਦੋਂ ਸਿਸਟਮ ਦਾ ਹਰੇਕ ਪੁਰਜ਼ਾ ਜਿਹੜਾ ਉਹ ਆਪਣੀਆਂ ਕਾਰਵਾਈਆਂ ਉਹਨਾਂ ਲੋਕਾਂ ਵੱਲ ਸੇਧਤ ਕਰਦਾ, ਆਮ ਲੋਕਾਂ ਵੱਲ, ਜਿਨ੍ਹਾਂ ਦੇ ਆਸਰੇ ਉਹਨਾਂ ਦੀ ਤਨਖਾਹ ਨਿਕਲਦੀ ਆ, ਕੀ ਬਣੂਗਾ ਕੋਈ ਪਤਾ ਨਹੀਂ। ਆਪਾਂ ਲੈ ਲਈਏ ਛੋਟੀ ਜਿਹੀ ਬ੍ਰੇਕ ਤੇ ਫੇਰ ਕਰਦੇ ਹਾਂ ਗੱਲਾਂ ਹੋਰ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587, ਯਾਨੀ 905-796-4587।
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਸਪਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ
ਪਰ ਕਿੱਥੇ?
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
9057933636
905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਕੋਈ ਮੰਗ ਮੀਠਾ ਕੋਈ ਕਹੇ ਨਮਕੀਨ ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀਨ ਯੇ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ
ਯੇ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA ਫਾਰ ਇਨਫੋ ਵਿਜ਼ਿਟ rajdhanisweets.ca।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ। ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ। ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401-exit 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਪ੍ਰਦੀਪ ਗੋਇਲ ਦਾ ਸੁਣਿਆ ਜੀ ਤੁਸੀਂ, ਸੁਨੇਹਾ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ, ਨੰਬਰ 647-278-5003। ਨਵੇਂ ਆਏ ਹੋ ਫਿਰ ਤਾਂ ਤੁਸੀਂ ਜ਼ਰੂਰ ਕਾਲ ਕਰਿਓ ਕਿਉਂਕਿ ਕੰਪਨੀਆਂ ਨਵੇਂ ਆਇਆਂ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਕਰਦੀਆਂ ਨੇ। जे कोई एक्सीडेंट हो गया छोटी मोटी टिकट मिल गई है फिर भी तुहाडे डीमेरिट पॉइंट वध जांदे ने इंश्योरेंस महंगी हो जांदी कई बार कंपनियां डिकलाइन भी कर देंदियां जिहे केसिस विच प्रदीप गोयल नूं जरूर कॉल करियो जे रिन्यूअल आई हुई है फिर भी तुसीं इहनां तों कोटेशन लैके देखो जी तुहाडे महीने दे 50-60 डॉलर बच जाणगे नंबर 647-278-5003 ਔਰਾ ਕਿਚਨਸ ਵਾਲੇ ਐਕਸਪਰਟ ਨੇ ਜੀ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਕੁਆਲਿਟੀ ਬਹੁਤ ਵਧੀਆ ਹੁੰਦੀ ਸਮਾਨ ਬਹੁਤ ਵਧੀਆ ਯੂਜ਼ ਕਰਦੇ ਨੇ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਰੈਨੋਵੇਸ਼ਨ ਕਰਾ ਰਹੇ ਹੋ ਤਾਂ ਇੱਕ ਵਾਰੀ ਨਵੀਂ ਕਿਚਨ ਤੁਸੀਂ ਬਣਾ ਲਓ ਜੀ ਇਹਨਾਂ ਕੋਲੋਂ 905-673-2872 ਇਹਨਾਂ ਦਾ ਨੰਬਰ ਹੈਗਾ ਬੜੇ ਵਾਜਬ ਰੇਟ ਲਾਉਂਦੇ ਨੇ ਜੀ ਤੁਹਾਨੂੰ ਇਹ 905-673-2872 ਔਰਾ ਕਿਚਨਸ ਦਾ ਨੰਬਰ ਆ ਇੱਕ ਲੋਕੇਸ਼ਨ ਹੈਮਿਲਟਨ ਦੇ ਵਿੱਚ ਆ ਜੇ ਤੁਸੀਂ ਸਟੋਨੀ ਕ੍ਰੀਕ ਸੇਂਟ ਕੈਥਰੀਨ ਹੈਮਿਲਟਨ ਰਹਿੰਦੇ ਹੋ ਜਾ ਕੇ ਆਇਓ ਜ਼ਰੂਰ ਕਾਲ ਕਰ ਲਿਓ 905-673-2872 ਔਰਾ ਕਿਚਨਸ ਦਾ ਨੰਬਰ ਆ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਅਤੇ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਆ ਲਾਈਫ ਇੰਸ਼ੋਰੈਂਸ ਕਰਵਾਉਣੀ ਆ ਤੁਸੀਂ ਰਾਜਪਾਲ ਬਰਾੜ ਨਾਲ ਜ਼ਰੂਰ ਗੱਲਬਾਤ ਕਰਨੀ ਆ ਜੀ ਕਈ ਵਾਰੀ ਆਪਾਂ ਨੂੰ ਤਸੱਲੀ ਹੁੰਦੀ ਹੈ ਜੀ ਪੈਸੇ ਜੋੜ ਕੇ ਰੱਖੇ ਹੋਏ ਆ ਆਪਾਂ ਐਮਰਜੈਂਸੀ ਵਾਸਤੇ ਬਰਾੜ ਸਾਹਿਬ ਕਹਿੰਦੇ ਨੇ ਜੀ ਜੇ ਪੈਸੇ ਜੋੜ ਕੇ ਰੱਖੇ ਹੋਏ ਆ ਜੇ ਉਹ ਉਹਨਾਂ ਦੀ ਗਰੋਥ ਨਹੀਂ ਹੈ ਤਾਂ ਫਿਰ ਉਹ ਜੋੜਿਆਂ ਦਾ ਕੋਈ ਫਾਇਦਾ ਨਹੀਂ ਪੈਸੇ ਜੋੜਿਆਂ ਦਾ ਇੰਨਾ ਫਾਇਦਾ ਨਹੀਂ ਫਾਇਦਾ ਤਾਂ ਹੈਗਾ ਚਲੋ ਕਿਉਂਕਿ ਮਹਿੰਗਾਈ ਵੱਧ ਰਹੀ ਹੈ ਉਹਦੀ ਗਰੋਥ ਵੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਆਪਾਂ TFSA ਕਰਾਏ ਹੁੰਦੇ ਆ ਸੇਵਿੰਗ ਅਕਾਊਂਟ ਖੁਲਾਇਆ ਮਿਊਚੁਅਲ ਫੰਡ ਦੇ ਵਿੱਚ ਪੈਸੇ ਇਨਵੈਸਟ ਕੀਤੇ ਨੇ ਸੈਗਰੀਗੇਟਡ ਫੰਡ ਦੇ ਵਿੱਚ ਇਨਵੈਸਟ ਕੀਤੇ ਨੇ ਆਪਣੇ ਜੋੜੇ ਹੋਏ ਪੈਸਿਆਂ ਤੋਂ ਬੈਂਕਾਂ ਹੀ ਫਾਇਦਾ ਲੈਂਦੀਆਂ ਨੇ ਪਰ ਰਾਜਪਾਲ ਬਰਾੜ ਨਾਲ ਜਦੋਂ ਗੱਲਬਾਤ ਕਰੋਗੇ ਤੁਸੀਂ ਤੁਹਾਨੂੰ ਦੱਸਣਗੇ ਵੀ ਇਸ ਇਸ ਥਾਂ 'ਤੇ ਪੈਸੇ ਲਾਓ ਗਰੋਥ ਪੈਸੇ ਦੀ ਵਧੀਆ ਹੋਊ 416-917-1456 ਰਾਜਪਾਲ ਬਰਾੜ ਦਾ ਨੰਬਰ ਆ ਜੀ ਸਾਡੇ ਨਾਲ ਇੱਕ ਕਾਲਰ ਨੇ ਉਹਨਾਂ ਦੀ ਗੱਲਬਾਤ ਸੁਣ ਲਈਏ ਫਿਰ ਆਪਾਂ ਸ਼ਿਵਿੰਦਰ ਨੂੰ ਲੈਣ ਲੈ ਲਾਈਨ 'ਤੇ ਨਿੱਘਾ ਸਵਾਗਤ ਜੀ ਤੁਹਾਡਾ
ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ ਤੁਹਾਨੂੰ ਯਾਦ ਹੋਊਗਾ ਜਦ ਬਲਤੇਜ ਪੰਨੂ ਜੀ ਆਏ ਸੀਗੇ ਉਰੇ
ਹਾਂਜੀ
ਤੁਸੀਂ ਮਤਲਬ ਕਿ ਹਰੇਕ ਦੀ ਉਹ ਗੱਲ ਕਰਾਉਂਦੇ ਸੀ ਮੈਂ 2-3 ਸਵਾਲ ਪੁੱਛੇ ਸੀ ਉਦੋਂ ਇੱਕ ਸਵਾਲ ਇਹ ਸੀ ਵੀ ਪੰਜਾਬ ਦੇ ਵਿੱਚ ਕਦੇ ਕੋਈ ਬੰਦਾ ਉੱਠੂਗਾ ਉਹਨਾਂ ਨੇ ਕਿਹਾ ਸੀ ਹਾਂ ਕਦੇ ਕੋਈ ਬੰਦਾ ਉੱਠੂਗਾ ਜਿਹੜਾ ਪੰਜਾਬ ਦੇ ਲਈ ਮੈਨੂੰ ਹੁਣ ਸਿੱਧੂ ਲੱਗਿਆ ਸੀ ਸਿੱਧੂ ਨੂੰ ਹੁਣ ਇਹੀ ਲਾ ਰਹੇ ਨੇ ਇਹੀ ਨੀ ਉਹਨੂੰ ਕਰਨ ਲੱਗੇ
ਬੜੀ ਇੱਛਾ ਹੁੰਦੀ ਆ ਬਈ ਕੋਈ ਨਾ ਕੋਈ ਬੰਦਾ ਉੱਠੂਗਾ ਕੋਈ ਨਾ ਕੋਈ ਬੰਦਾ ਉੱਠੂਗਾ ਇਹਦਾ ਜਵਾਬ ਐਡਾ ਸੌਖਾ ਨੀ ਜੀ ਜਿੰਨੀ ਦੇਰ ਤੱਕ ਲੋਕ ਸਮਝਦੇ ਨੀ ਲੋਕ ਜਿਹੜੇ ਇਹ ਜਿਹੜੇ ਪੋਲੀਟੀਸ਼ੀਅਨਸ ਨੇ ਨਾ ਇਹਨਾਂ ਦੇ ਉੱਤੇ ਜਿਹੜੇ ਮੌਜੂਦਾ ਪੋਲੀਟੀਸ਼ੀਅਨਸ ਨੇ ਜਿਹੜੇ ਇਸ ਸਿਸਟਮ ਦੇ ਵਿੱਚ ਗਰਕ ਚੁੱਕੇ ਨੇ ਜਿਹੜੇ ਕਹਿੰਦੇ ਲੋਕਾਂ ਨੂੰ ਇਹ ਨੇ ਵੀ ਅਸੀਂ ਤੁਹਾਡਾ ਭਲਾ ਕਰਾਂਗੇ ਪਰ ਅਲਟੀਮੇਟਲੀ ਆਪਦਾ ਭਲਾ ਕਰਦੇ ਨੇ ਉਹ ਜਿਹੜੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਜਿੰਨੀ ਦੇਰ ਤਾਈਂ ਅਸੀਂ ਇਹਨਾਂ ਦੇ ਉੱਤੇ ਟੇਕ ਰੱਖੀ ਰੱਖਾਂਗੇ ਨਾ ਤਾਂ ਉਹ ਗੱਲ ਨਹੀਂ ਬਣਨੀ ਜੀ ਉੱਠਣਾ ਉੱਠਣਾ ਕਿਸੇ ਨੇ ਨਹੀਂ ਲੋਕਾਂ ਨੇ ਉੱਠਣਾ ਇਹ ਲੋਕਾਂ ਦੀ ਤਾਕਤ ਆ ਦੇਖ ਲਓ ਲੋਕਾਂ ਦੀ ਤਾਕਤ ਆ ਜੀ ਦੇ ਆਸਰੇ 1 ਸਾਲ ਹੋ ਗਿਆ ਬੈਠੇ ਨੇ ਲੋਕ ਨਾਲੇ ਡਟੇ ਬੈਠੇ ਨੇ ਇਹ ਲੋਕਾਂ ਦੀ ਤਾਕਤ ਹੁੰਦੀ ਹੈ ਲੋਕਾਂ ਦੇ ਲੀਡਰ ਲੋਕਾਂ ਦੇ ਵਿੱਚੋਂ ਪੈਦਾ ਹੋਏ ਹੁੰਦੇ ਆ ਪੈਰਾਸ਼ੂਟ ਰਾਹੀਂ ਨਹੀਂ ਉਤਾਰੇ ਜਾਂਦੇ ਖੈਰ ਬਾਕੀ ਸ਼ਿਵਿੰਦਰ ਨੂੰ ਪੁੱਛ ਲੈਂਦੇ ਹਾਂ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਸ਼ੁਕਰੀਆ ਜੀ ਮਿਹਰਬਾਨੀ ਜੀ
ਸਾਡੇ ਦੋਸਤ ਦਾ ਤੁਸੀਂ ਸਵਾਲ ਪੁੱਛ ਲਿਆ ਸਵਾਲ ਤਾਂ ਬੜਾ ਬਹੁਤ ਵਾਜਬ ਸਵਾਲ ਆ ਬਈ ਹਮੇਸ਼ਾ ਐਂ ਹੁੰਦਾ ਵੀ ਕੋਈ ਨਾ ਕੋਈ ਉੱਠੂਗਾ ਮੈਂ ਤਾਂ ਆਪਣੀ ਜਿੰਨੀ ਕੁ ਮੇਰੀ ਥੋੜ੍ਹੀ ਜਿਹੀ ਸਮਝ ਆ ਉਹਦੇ ਮੁਤਾਬਕ ਕੋਸ਼ਿਸ਼ ਕੀਤੀ ਆ ਪਰ ਤੁਸੀਂ ਦਿਓ ਜੀ ਜਵਾਬ ਇਹਦਾ ਵੀ ਉੱਠੂਗਾ ਕੋਈ
ਹਾਂਜੀ ਚਰਨੀ ਤੇ ਇਹਨਾਂ ਨੇ ਸਵਾਲ ਇਹ ਪੁੱਛਿਆ ਪਹਿਲੀ ਗੱਲ ਨਾ ਸਵਾਲ ਦੇ ਵਿੱਚ ਹੀ ਕਿਤੇ ਨਾ ਕਿਤੇ ਗੜਬੜ ਹੈਗੀ ਹੈ ਜਿਵੇਂ ਤੁਸੀਂ ਇਸ਼ਾਰਾ ਕੀਤਾ ਸਾਡੇ ਨਾ ਅਵਤਾਰਵਾਦ ਦੀ ਧਾਰਨਾ ਹੈਗੀ ਹੈ ਸਾਡੇ ਸਪਿਰਚੁਅਲਿਜ਼ਮ ਦੇ ਵਿੱਚ ਵੀ ਤੁਹਾਡੀ ਮੁਕਤੀ ਕਰਨ ਲਈ ਕੋਈ ਅਵਤਾਰ ਆਊਗਾ ਬੰਦਾ ਆਊਗਾ ਤੇ ਉਹ ਫਿਰ ਅਸੀਂ ਜਿਹੜਾ ਹਰੇਕ ਮਾਮਲੇ ਵਿੱਚ ਉਹੀ ਦੇਖਦੇ ਹਾਂ ਵੀ ਇੱਕ ਬੰਦਾ ਆਊਗਾ ਅਸੀਂ ਕੁਛ ਨੀ ਕਰਨਾ ਹੈਗਾ ਤੇ ਹਾਲਾਂਕਿ ਸਪਿਰਚੁਅਲਿਜ਼ਮ ਵਿੱਚ ਵੀ ਕਿਤੇ ਨਾ ਕਿਤੇ ਇਹੋ ਜਿਹੀ ਚੀਜ਼ ਮਿਲ ਜਾਂਦੀ ਹੈ ਜਿਵੇਂ ਤੁਹਾਨੂੰ ਜਿਵੇਂ ਸਿੱਖੀ ਦੇ ਵਿੱਚ ਐਂਡ ਤੇ ਆ ਨਾ ਵੀ ਲਓ ਭਾਈ ਹੁਣ ਤੁਹਾਡਾ ਕੋਈ ਗੁਰੂ ਨਹੀਂ ਹੈਗਾ ਆਹ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ ਇਹ ਬਾਣੀ ਇਹਨੂੰ ਪੜ੍ਹੋ ਕਹਿਣ ਦਾ ਮਤਲਬ ਵੀ ਇਹਨੂੰ ਪੜ੍ਹ ਕੇ ਗਿਆਨ ਲਵੋ ਗਿਆਨ ਲੈ ਕੇ ਫਿਰ ਆਪਣਾ ਰਸਤਾ ਆਪ ਖੋਜੋ ਇਸ ਤਰ੍ਹਾਂ ਬੁੱਧੀਜ਼ਮ ਦੇ ਵਿੱਚ ਵੀ ਬੁੱਧ ਦੀਆਂ ਸਿੱਖਿਆਵਾਂ ਮਿਲ ਜਾਂਦੀਆਂ ਨੇ ਹਾਲਾਂਕਿ ਅਵਤਾਰਵਾਦ ਤਾਂ ਹੈਗਾ ਸਿੱਖੀ 'ਚ ਵੀ ਹੈਗਾ ਮਤਲਬ ਜਿਵੇਂ ਆਪਾਂ ਗੁਰੂਆਂ ਨੂੰ ਕਰਦੇ ਹੈਗੇ ਹਾਂ ਪਰ ਉਹਨਾਂ ਨੇ ਐਂਡ ਤੇ ਵੀ ਗੱਲਾਂ 'ਚ ਕਹਿ ਦਿੱਤਾ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ ਮਤਲਬ ਸਿੱਖਿਆ ਰਾਹੀਂ ਤੁਸੀਂ ਖੁਦ ਮਨਨ ਕਰੋ। ਲੇਕਿਨ ਕਿਤੇ ਨਾ ਕਿਤੇ ਅਵਤਾਰਵਾਦ ਗ੍ਰਸਿਆ ਹੋਇਆ ਸਾਡੇ ਵਿੱਚ, ਸਾਨੂੰ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਓਟ ਆਸਰਾ ਲੈਣਾ, ਕਿਉਂਕਿ ਸਾਡੇ ਧਰਮਾਂ ਦੇ ਵਿੱਚ ਰੱਬ ਦੀ ਹੋਂਦ ਹੈ। ਉਹ ਰੱਬ ਜਿਹੜਾ ਇੱਕ ਅਸੀਂ ਮੰਨ ਲਿਆ ਬੰਦਾ ਵੀ ਇਹਨੇ ਮੁਕਤੀ ਕਰਨੀ ਹੈ, ਫਿਰ ਅਸੀਂ ਸਾਡੇ ਜਿਹੜੇ ਸਮਾਜਿਕ ਵਰਤਾਰਿਆਂ ਵਿੱਚ ਵੀ ਆਪਾਂ ਇਹੋ ਜਿਹਾ ਇੱਕ ਬੰਦਾ ਲੱਭਦੇ ਹਾਂ ਵੀ ਉਹ ਇੱਕਦਮ ਸ਼ਕਤੀਮਾਨ ਬਣ ਕੇ ਆਊਗਾ, ਆ ਕੇ ਸਾਡੇ ਸਾਰੇ ਦੁੱਖ ਦੂਰ ਕਰ ਦੂਗਾ। ਫਿਰ ਅਸੀਂ ਉਹ ਕਦੇ ਕਿਸੇ ਲੀਡਰ 'ਚ ਦੇਖਦੇ ਹਾਂ, ਕਦੇ ਕਿਸੇ 'ਚ ਦੇਖਦੇ ਹਾਂ, ਭਾਵੇਂ ਕਿ ਉਹ ਜਿੰਨਾ ਮਰਜ਼ੀ ਟੁੱਚਾ ਹੋਵੇ, ਭਾਵੇਂ ਉਹ ਮਤਲਬ ਉਹਨੂੰ ਬੋਲਣ ਦੀ ਅਕਲ ਨਾ ਹੋਵੇ, ਭਾਵੇਂ ਉਹ ਪਹਿਲਾਂ ਹੀ ਕਿੰਨੀਆਂ ਕਰਪਟ ਪਾਰਟੀਆਂ 'ਚ ਰਹਿ ਕੇ ਆਇਆ ਹੋਵੇ, ਜਿੱਦਾਂ ਦਾ ਵੀ ਹੋਵੇ, ਇਹ ਅਸਲ ਵਿੱਚ ਆਪਣੇ ਆਪ ਨੂੰ ਛਟਿਆਉਣ ਵਾਲੀ ਗੱਲ ਹੈਗੀ ਹੈ। ਪਹਿਲੀ ਗੱਲ ਤਾਂ ਕਿਸੇ ਬੰਦੇ ਨੇ ਕੁਛ ਨਹੀਂ ਕਰਨਾ ਹੁੰਦਾ ਹੈਗਾ ਇਕੱਲੇ, ਉਹਨੇ ਵੀ ਉਹ ਅਵਤਾਰਵਾਦ ਵਾਲੀ ਧਾਰਨਾ ਗਲਤ ਹੈ। ਲੋਕਾਂ ਦੀਆਂ ਜਿਹੜੀਆਂ ਆਪ ਸਟਰਗਲ ਹੁੰਦੀਆਂ ਨੇ ਉਹਨਾਂ ਰਾਹੀਂ ਚੇਂਜ ਆਈ ਆ। ਹੁਣ ਤੱਕ ਜਿਹੜੀ ਇਨਸਾਨ ਨੇ ਵੀ ਤਰੱਕੀ ਕੀਤੀ ਆ ਨਾ, ਉਹ ਕਿਸੇ ਇੱਕ ਅਵਤਾਰ ਨੇ ਆ ਕੇ ਨਹੀਂ ਕਰਾ ਦਿੱਤੀ, ਇਨਸਾਨ ਦੀ ਜਿਹੜੀ ਲਗਾਤਾਰ ਕੁਦਰਤ ਦੇ ਨਾਲ ਜਿਹੜਾ ਇੱਕ ਸਟਰਗਲ ਰਹੀ ਆ ਉਹਦੇ ਤਹਿਤ ਉਹਨੇ ਵਿਕਾਸ ਕੀਤਾ ਹੈਗਾ, ਤੇ ਉਹ ਸਮੂਹਿਕ ਹੁੰਦੀ ਹੈ। ਜਿਹੜੇ ਵੱਡੇ ਵੱਡੇ ਜਨ ਅੰਦੋਲਨ ਉਹ ਅਸੀਂ ਉਰੇ ਵੀ ਜਦੋਂ ਆਜ਼ਾਦੀ ਮੂਵਮੈਂਟ ਤੋਂ ਬਾਅਦ ਦਾ ਵੀ ਸਫ਼ਰ ਤੈਅ ਕੀਤਾ, ਉਹ ਪੂਰੀਆਂ ਮਾਸ ਸਟਰਗਲਾਂ ਕਰਕੇ ਅਸੀਂ ਪਹੁੰਚੇ ਹਾਂ। ਜੇ ਤੁਸੀਂ ਦੇਖੋ ਨਾ ਕਿ ਆਜ਼ਾਦੀ ਆਈ, ਆਜ਼ਾਦੀ ਤੋਂ ਬਾਅਦ ਫਿਰ ਖੇਤੀ ਸੁਧਾਰਨ ਲਈ ਮੁਜ਼ਾਹਰਾ ਮੂਵਮੈਂਟ ਹੋਈ, ਹੋਰ ਕਈ ਸਾਰੀਆਂ ਮੂਵਮੈਂਟਾਂ ਚੱਲੀਆਂ, ਉਹ ਮਾਸ ਸੀਗੀਆਂ। ਇਹ ਹੋ ਸਕਦਾ ਉਹਦੇ ਵਿੱਚ ਇੱਕ ਲੀਡਰ ਹੋਵੇ, ਪਰ ਜਥੇਬੰਦ ਹੋ ਕੇ ਜਿਹੜੇ ਲੋਕ ਲੜੇ ਨੇ, ਤੇ ਇਸ ਕਰਕੇ ਤੁਸੀਂ ਇੱਕ ਇਹ ਧਾਰਨਾ ਵੀ ਆ ਕੇ ਹੁਣ ਜਿਹੜੇ ਇਹਨਾਂ ਬੰਦਿਆਂ ਤੋਂ ਆਸਾਂ ਲਾਈਆਂ ਹੋਈਆਂ, ਕਿਸੇ ਨੇ ਮਨਪ੍ਰੀਤ ਤੋਂ ਲਾ ਲਈਆਂ ਵੀ ਉਹੀ ਬੰਦਾ ਹੀ ਸੀ ਮਨਪ੍ਰੀਤ ਵੀ ਜਿਹੜਾ ਬਾਦਲਕੀਆਂ ਦੇ ਵਿੱਚ ਰਿਹਾ, ਫਿਰ ਆ ਕੇ ਜਿਹੜਾ ਹੈਗਾ ਜਿਹਨੂੰ ਇਹੀ ਨਹੀਂ ਪਤਾ ਉਹਨੇ ਕੰਮ ਕੀ ਕਰਨਾ, ਤੇ ਇਸੇ ਤਰ੍ਹਾਂ ਇਹੀ ਉਹੀ ਸਿੱਧੂ ਆ ਜਿਹੜਾ ਬੀਜੇਪੀ 'ਚ ਸੀਗਾ, ਜਿਹੜਾ ਜਿਹਨੂੰ ਅਜੇ ਤੱਕ ਬੋਲਣ ਦਾ ਢੰਗ ਨਹੀਂ ਪਤਾ, ਜਿਹਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਉਹਨੇ ਏਜੰਡਾ ਕਿਹੜਾ ਵਾ, ਕਰਨਾ ਕੀ ਹੈ, ਕਹਿ ਤਾਂ ਰਿਹਾ ਪਰ ਕਿਵੇਂ ਹੋਊਗਾ ਇਹ ਇੰਪਲੀਮੈਂਟ। ਅੱਛਾ ਇਹ ਫਿਰ ਜੇ ਕੈਪਟਨ ਤੋਂ ਕੋਈ ਆਸ ਲਾਈ ਬੈਠੇ ਆ ਵੀ ਉਹੀ ਕੈਪਟਨ ਆ ਵੀ ਜਿਹਨੇ 9.5 ਸਾਲ ਦਾ ਟੋਟਲ ਰਾਜ ਕੀਤਾ, ਉਹ 'ਚ ਕੀ ਕੀਤਾ, ਕੁਝ ਇਹਨੂੰ ਬਾਦਲਕੀਆਂ ਤੋਂ ਆਸ ਆ, ਕੁਝ ਇਹਨੂੰ ਕੇਜਰੀਵਾਲ ਤੋਂ ਆਸ ਹੈ। ਸਵਾਲ ਇਹ ਹੈਗਾ ਕਿ ਜਿਹੜੇ ਮਾਸ ਸਟਰਗਲ ਤੁਹਾਡੇ ਆਪਣੇ ਸੂਬੇ 'ਚ ਚੱਲਦੇ ਹੋ ਉਹਨਾਂ ਨੂੰ ਚੁੱਕਿਓ ਨਹੀਂ ਤੁਹਾਨੂੰ ਦਿਖਾਈ ਦਿੰਦਾ ਹੈਗਾ। ਇਸ ਲਈ ਬੰਦਿਆਂ ਤੋਂ ਆਸ ਕਰਨੀ ਨਾ ਸਾਡੀ ਇੱਕ ਫਿਤਰਤ ਬਣ ਗਈ ਹੈ। ਜੇ ਕੋਈ ਮਤਲਬ ਪੱਤਰਕਾਰ ਵੀ ਤੁਹਾਨੂੰ ਆ ਕੇ ਕਹਿੰਦਾ ਨਾ ਵੀ ਹਾਂ ਬੰਦਾ ਉੱਠੂਗਾ, ਉਹ ਪੱਤਰਕਾਰ ਦੀ ਸੋਝ ਉੱਤੇ ਸ਼ੱਕ ਹੈ, ਪਹਿਲੀ ਗੱਲ ਸਿੱਧੀ ਗੱਲ ਮੈਂ ਕਹਿੰਦਾ ਹੈਗਾ। ਉਹ ਜਦ ਉਹਨੂੰ ਦੁਬਾਰਾ ਜਿਹੜਾ ਹੈਗਾ ਮਨੁੱਖੀ ਇਤਿਹਾਸ ਪੜ੍ਹਨਾ ਚਾਹੀਦਾ, ਮਨੁੱਖ ਦੇ ਵਿਕਾਸ ਦਾ ਇਤਿਹਾਸ ਪੜ੍ਹਨਾ ਚਾਹੀਦਾ, ਫਿਰ ਅੱਗੇ ਗੱਲ ਤੁਰੂਗੀ।
ਇਹਦਾ ਮਤਲਬ ਤੁਸੀਂ ਲੀਡਰ ਦੇ ਰੋਲ ਨੂੰ ਛੋਟਾ ਕਰਕੇ ਦੇਖਦੇ ਹੋ ਸ਼ੇਵਿੰਦਰ ਜੀ, ਲੀਡਰ ਦਾ ਰੋਲ ਘੱਟ ਹੁੰਦਾ?
ਦੋ ਚੀਜ਼ਾਂ ਨੇ ਨਾ, ਇੱਕ ਤਾਂ ਹੁੰਦਾ ਲੀਡਰ ਦਾ ਰੋਲ ਹੁੰਦਾ, ਪਰ ਉਦੋਂ ਤੋਂ ਵੱਡਾ ਮਾਸ ਜਿਹੜੀ ਇੱਕ ਮਾਸ ਮੂਵਮੈਂਟ ਹੁੰਦੀ ਆ ਉਹ ਹੁੰਦਾ, ਲੀਡਰ ਨੇ ਅਗਵਾਈ ਦੇਣੀ ਹੁੰਦੀ ਹੈ। ਪਰ ਇੱਥੇ ਲੀਡਰ ਦਾ ਤਾਂ ਮਸਲਾ ਹੀ ਨਹੀਂ ਹੈਗਾ, ਇਹ ਤਾਂ ਅਵਤਾਰ ਮੰਨ ਰਹੇ ਨੇ ਪੂਰੇ, ਤਾਂ ਇਹ ਤਾਂ ਕਹਿ ਰਹੇ ਨੇ ਕਿ ਇੱਕ ਅਵਤਾਰ ਆਊਗਾ, ਉਹ ਪੰਜਾਬ ਨੂੰ ਦੁੱਖਾਂ ਦੇ ਵਿੱਚੋਂ ਕੱਢ ਦੂਗਾ ਜੀ, ਉਹ ਆਊਗਾ ਐਨ ਸ਼ਕਤੀਮਾਨ ਬਣ ਕੇ ਆਊਗਾ ਜਾਂ ਘੋੜੇ ਤੇ ਬਹਿ ਕੇ ਆਊਗਾ ਦਗੜ ਦਗੜ ਕਰਦਾ ਹੋਇਆ, ਆ ਕੇ ਕਹਿ ਦੂਗਾ ਲਓ ਪੰਜਾਬ ਤੈਨੂੰ ਇੱਕ ਵਧੀਆ ਦਿਖਾ ਬਣਾ ਦਿੱਤਾ। ਹੁਣ ਸਵਾਲ ਇਹ ਹੈਗਾ ਕਿ ਉਹ ਕਿਹੜੇ ਸਿਸਟਮ 'ਚ ਆ ਰਿਹਾ ਬੰਦਾ, ਬਈ ਉਹ ਉਸੇ ਕਾਂਗਰਸ ਪਾਰਟੀ 'ਚ ਆ ਰਿਹਾ। ਪਹਿਲੀ ਗੱਲ ਇਹ ਹੈਗੀ ਹੈ ਕਿ ਉਹ ਕਾਂਗਰਸ ਪਾਰਟੀ ਕੌਣ ਆ, ਉਹ ਕਿਹੜੇ ਸਿਸਟਮ 'ਚ ਬਣੀ ਹੋਈ ਆ, ਉਹ ਉਹੀ ਕਾਰਪੋਰੇਟ ਸਿਸਟਮ ਦੇ ਵਿੱਚ ਬਣੀ ਹੋਈ ਆ, ਇਹ ਉਹੀ ਕਾਂਗਰਸ ਪਾਰਟੀ ਹੈ ਜਿਹਦਾ ਸੁਭਾਅ ਫਿਰਕੂ ਵੀ ਰਿਹਾ ਹੋਇਆ ਹੈਗਾ, ਤਾਂ ਫਿਰ ਤੁਸੀਂ ਉਹਦੇ ਕੋਲ ਕਿਹੜੀ ਉਹ ਚੀਜ਼ ਆ ਜਿਹਨੇ ਢਾਂਚੇ 'ਤੇ ਉਹ ਆਪ ਉਸਰਿਆ ਹੋਇਆ, ਉਹ ਤਾਂ ਉਹ ਢਾਂਚਾ ਹੀ ਖਰਾਬ ਆ ਨਾ। ਤੇ ਇਸ ਕਰਕੇ ਲੀਡਰ ਵੀ ਉਦੋਂ ਹੀ ਆ, ਲੀਡਰਸ਼ਿਪ ਦੀ ਜਿਹੜਾ ਰੋਲ ਉਦੋਂ ਹੀ ਤੈਅ ਹੁੰਦਾ ਜਦੋਂ ਪਤਾ ਲੱਗਦਾ ਵੀ ਉਹ ਲੀਡਰਸ਼ਿਪ ਅਗਵਾਈ ਲੀਡਰ ਕਿਹੜੀ ਧਿਰ ਦੀ ਕਰ ਰਿਹਾ ਜਾਂ ਕਿਹੜੀ ਮੂਵਮੈਂਟ ਦੀ ਕਰ ਰਿਹਾ, ਕਿਹੜੇ ਮਾਸ ਸਟਰਗਲ ਦੀ ਕਰ ਰਿਹਾ। ਜੇ ਉਹ ਲੀਡਰ ਆਈ ਲੀਡਰ ਹਵਾ ਦੇ ਵਿੱਚ, ਤੁਸੀਂ ਹੁਣ ਪੰਜਾਬ 'ਚ ਦੇਖੋ, ਪੰਜਾਬ 'ਚ ਮੀਡੀਆ ਨੇ ਤਾਂ ਬਣਾਤਾ ਵੀ ਸਿੱਧੂ, ਕਿਸੇ ਨੇ ਕੈਪਟਨ, ਕਿਸੇ ਨੇ ਕੇਜਰੀਵਾਲ। ਜੇ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾਓ ਨਾ, ਅੱਜ ਵੀ ਜਾ ਕੇ ਵੋਟ ਲੱਗੇ ਹੋਇਆ ਵੀ ਸਾਡੇ ਪਿੰਡ 'ਚ ਕੋਈ ਪੋਲੀਟੀਕਲ ਪਾਰਟੀ ਦਾ ਬੰਦਾ ਨਾ ਬਣੇ, ਅਸੀਂ ਜਾਂ ਜਦੋਂ ਤੱਕ ਮੂਵਮੈਂਟ ਚੱਲਦੀ ਉਦੋਂ ਤੱਕ ਅਸੀਂ ਵੋਟਾਂ ਬਾਰੇ ਨਹੀਂ ਸੋਚਣਾ। ਮਾਸ ਤਾਂ ਕੁਛ ਹੋਰ ਕਹਿ ਰਿਹਾ ਹੈਗਾ, ਇੱਥੇ ਜਿਹੜੇ ਚੰਡੀਗੜ੍ਹ ਬੈਠੇ ਬੁੱਧੀਜੀਵੀ ਨੇ ਜਾਂ ਪੋਲੀਟੀਕਲ ਪਾਰਟੀਆਂ, ਇਹ ਤੁਹਾਡੇ ਤੋਂ ਨਵੇਂ ਨਵੇਂ ਬੰਦੇ ਥੋਪੀ ਜਾ ਰਹੇ, ਕਦੇ ਚੰਨੀ ਥੋਪ, ਕਦੇ ਸਿੱਧੂ ਥੋਪਤਾ, ਕਦੇ ਬਾਦਲ ਆ ਗਿਆ, ਕਦੇ ਕੋਈ ਆ ਗਿਆ। ਜਿਹੜਾ ਲੋਕ ਚੇਤਨਾ ਵਾ, ਲੋਕ ਚੇਤਨਾ ਤਾਂ ਹਲੇ ਸੰਘਰਸ਼ ਦੀ ਗੱਲ ਕਰ ਰਹੀ ਆ, ਇਹ ਏਡਾ ਪਾੜਾ ਕਿਉਂ ਫਿਰ?
ਬਿਲਕੁਲ ਬਿਲਕੁਲ ਸ਼ਿਵਿੰਦਰ ਜੀ, ਸਾਡੇ ਨਾਲ ਵੈਸੇ ਇੱਕ ਸਰੋਤੇ ਨੇ ਹੋਲਡ ਕਰਕੇ ਰੱਖਿਓ ਦੋਸਤੋ, ਮੈਂ ਇੱਕ ਸਵਾਲ ਪੁੱਛ ਲਾਂ ਸ਼ਿਵਿੰਦਰ ਜੀ, ਫਿਰ ਤੁਹਾਡੇ ਮੁਤਾਬਕ ਜਿਹੜੇ ਲੋਕ ਆ, ਲੋਕ ਸ਼ਕਤੀ ਲੀਡਰ ਪੈਦਾ ਕਰਦੀ ਆ ਕਿ ਲੀਡਰ ਆ ਜਿਹੜਾ ਉਹ ਲੋਕਾਂ ਨੂੰ ਮੋਬਿਲਾਈਜ਼ ਕਰਦਾ, ਇਹਦਾ ਸਵਾਲ ਦਾ ਜਵਾਬ ਕੀ ਆ?
ਦੇਖੋ ਪਹਿਲਾਂ ਹੀ ਗੱਲ ਤਾਂ ਇਹੀ ਹੈ ਨਾ, ਤੇ ਇਹਦੇ ਵਿੱਚ ਇੱਕ ਸਵਾਲ ਹੋਰ ਹੋਣਾ ਚਾਹੀਦਾ ਸੀ ਵੀ ਲੀਡਰ ਕਿਵੇਂ ਪੈਦਾ ਹੁੰਦੇ ਨੇ।
ਹਾਂਜੀ,
ਇਹ ਮੇਨ ਸਵਾਲ ਹੈ। ਲੀਡਰ ਅਸਲ ਵਿੱਚ ਜਿੱਥੇ ਬੰਦਕ ਸੰਘਰਸ਼ਾਂ ਦੇ ਵਿੱਚੋਂ ਮਾਸ ਸਟਰਗਲ ਦੇ ਵਿੱਚੋਂ ਪੈਦਾ ਹੁੰਦੇ ਨੇ। ਐਂ ਨਹੀਂ ਹੁੰਦਾ ਵੀ ਲੀਡਰ ਪਹਿਲਾਂ ਪੈਦਾ ਹੋ ਗਏ ਵੀ ਲੀਡਰ ਜਾ ਕੇ ਲੋਕਾਂ ਨੂੰ ਪੈਦਾ ਕਰ ਦੇਣਗੇ, ਲੋਕਾਂ ਦੀ ਕੋਈ ਅੰਦੋਲਨ ਨੂੰ ਪੈਦਾ ਕਰ ਦੇਣਗੇ। ਨਹੀਂ, ਪਹਿਲਾਂ ਸੰਘਰਸ਼ਾਂ 'ਚੋਂ ਪੈਦਾ ਹੋਣਗੇ ਲੀਡਰ। ਹਾਂ, ਭ੍ਰਿਸ਼ਟਾਚਾਰ ਦੇ ਵਿਰੁੱਧ ਖੜੇ ਕਰਤੀ ਕਿੱਥੇ ਅੱਜ ਨਾ ਹਜ਼ਾਰੇ ਬਈ ਤੇ ਅੱਜ ਮੋਦੀ ਜੀ ਨੇ ਸਾਰਿਆਂ ਦਾ ਉਧਾਰ ਕਰ ਦਿੱਤਾ ਕਈ ਮੋਦੀ ਭਗਤ ਕਹਿੰਦੇ ਨੇ ਕਿੱਥੇ ਮੋਦੀ ਕਾਰਪੋਰੇਟਾਂ ਦੀ ਗੋਦੀ ਚ ਬੈਠਿਆ ਹੋਇਆ ਹੈਗਾ। ਅੱਛਾ ਫਿਰ ਆਪਾਂ ਦੇਖਦੇ ਹਾਂ ਉਹ ਸਟਰਗਲ ਜਿੱਥੋਂ ਮਤਲਬ ਜਿਹੜੇ ਸਟਰਗਲ ਦੇ ਵਿੱਚੋਂ ਲੀਡਰ ਪੈਦਾ ਹੁੰਦੇ ਹੈਗੇ ਨੇ। 1907 ਵਾਲਾ ਅੰਦੋਲਨ ਸੀ ਪੰਜਾਬ ਦੇ ਵਿੱਚ ਕਿਸਾਨੀ ਦਾ ਅੰਦੋਲਨ, ਅਗਵਾਈ ਅਜੀਤ ਸਿੰਘ ਕਰ ਰਿਹਾ ਸੀਗਾ, ਪਰ ਉਹ ਮਾਸ ਸਟਰਗਲ ਕਿਹੜੀ ਸੀ? ਉਸ ਮਾਸ ਸਟਰਗਲ ਨੇ ਅਜੀਤ ਸਿੰਘ ਨੂੰ ਜਿਹੜਾ ਹੈਗਾ ਪੈਦਾ ਕੀਤਾ ਹੈਗਾ ਤੇ ਉਹਦੇ ਵਿੱਚੋਂ ਕੈਪੇਬਿਲਿਟੀ ਸੀਗੀ ਕਿ ਉਹਨਾਂ ਨੂੰ ਉਹਦੀ ਸਹੀ ਅਗਵਾਈ ਕਰ ਸਕਦਾ। ਅੱਛਾ ਇੱਕ ਵਿਚਾਰਧਾਰਾ ਸੀਗੀ, ਭਗਤ ਸਿੰਘ ਆ ਗਿਆ, ਭਗਤ ਸਿੰਘ ਐਵੇਂ ਨਹੀਂ ਆ ਗਿਆ, ਭਗਤ ਸਿੰਘ ਆਇਆ ਉਹ ਜਿਹੜੀ ਇੱਕ ਉਹਨੂੰ ਵਿਰਾਸਤ ਦੇ ਵਿੱਚੋਂ ਇੱਕ ਸਟਰਗਲ ਮਿਲੀ ਹੋਈ ਸੀ ਤੇ ਉਹ ਇੱਕ ਵਿਚਾਰਧਾਰਾ ਉਹ ਜਾ ਕੇ ਜਿੰਨਾ ਕੁ ਉਹਨਾਂ ਨੂੰ ਟਾਈਮ ਮਿਲਿਆ ਉਹਨਾਂ ਨੇ ਉਹ ਅਗਵਾਈ ਕੀਤੀ। ਐਂ ਨਹੀਂ ਨਾ ਹੁੰਦਾ ਵੀ ਲੀਡਰ ਕੋਈ ਹਵਾ 'ਚ ਪੈਦਾ ਹੋ ਗਿਆ ਉਹਨੇ ਜਾ ਕੇ ਅੰਦੋਲਨ ਖੜਾ ਕਰ ਦਿੱਤਾ। ਉਹ ਅੰਦੋਲਨ ਅਸਲ 'ਚ ਜਿਹੜੇ ਮਾਸ ਸਟਰਗਲਾਂ ਵਿੱਚੋਂ ਲੀਡਰ ਪੈਦਾ ਹੁੰਦੇ ਨੇ। ਸਵਾਲ ਪਹਿਲਾਂ ਇਹੀ ਹੈ ਕਿ ਲੀਡਰ ਕਿੱਥੋਂ ਪੈਦਾ ਹੁੰਦੇ?
ਬਿਲਕੁਲ ਬਿਲਕੁਲ ਜੀ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ।
ਜਿਵੇਂ ਐਕਸਪਲੇਨ ਕਰ ਰਹੇ ਨੇ ਸ਼ਿਵਿੰਦਰ ਜੀ, ਮੈਨੂੰ ਤਾਂ ਇੱਕ ਸਵਾਲ ਬਣਦਾ ਕਿ ਕੀ ਇਹ ਸੋਚਦੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਆ ਕੇ ਕੁਛ ਪੋਜ਼ਿਟਿਵ ਕੀਤਾ, ਜੇ ਕੀਤਾ ਇਹਨਾਂ ਨੂੰ ਲੱਗਦਾ ਕੀ ਉਹਨਾਂ ਨੂੰ ਅਵਤਾਰ ਮੰਨਿਆ ਜਾਵੇ?
ਦੱਸੋ ਜੀ ਸ਼ਿਵਿੰਦਰ ਜੀ।
ਦੇਖੋ ਪਹਿਲੀ ਗੱਲ ਤਾਂ ਪੋਲੀਟੀਕਲ ਚ ਨਾ ਪੋਲੀਟੀਕਲ ਕੁਐਸਚਨ ਕਦੇ ਵਿਗਿਆਨ ਦੇ ਲਾਭ ਹਾਨੀਆਂ ਨਹੀਂ ਹੁੰਦੇ ਵੀ ਬਿਜਲੀ ਦੇ ਲਾਭ ਹਾਨੀਆਂ ਦੇਖੋ ਬੱਚਿਓ, ਚਾਰ ਲਾਭ ਲਿਖ ਦੋ ਚਾਰ ਹਾਨੀਆਂ ਆਏ ਨੇ। ਟੋਟੈਲਿਟੀ ਚ ਦੇਖਿਆ ਜਾਂਦਾ, ਟੋਟੈਲਿਟੀ ਚ ਕੀ ਦੇਖਿਆ ਜਾਂਦਾ ਕਿ ਜੇ ਬਿਜਲੀ ਦੇ ਬਿੱਲ ਉਹਨੇ ਮਾਫ ਕੀਤੇ ਨੇ ਤਾਂ ਉਹ ਹੋਰ ਕਿਹੜੇ ਪਾਸੋਂ ਲੋਧਾ ਲਾ ਰਿਹਾ ਤੁਹਾਡੇ? ਫਿਰ ਇਹ ਵੀ ਦੇਖਿਆ ਜਾਊਗਾ ਕਿ ਜਿਹੜੇ ਬੰਦੇ ਉਹਨੂੰ ਭਗਤ ਸਿੰਘ ਤੱਕ ਕਹਿੰਦੇ ਸੀਗੇ ਉਹਨੇ ਇੱਕ ਐਸਜੀ ਐਡ ਦਿੱਤੀ ਹੋਈ ਆ ਆਪਣੇ ਅਖਬਾਰ ਚ ਲੋਕਲ ਦੇ ਵਿੱਚ, ਤੇ ਉਹ ਬੰਦਾ ਕਹਿ ਰਿਹਾ ਕਿ ਮੈਂ ਜੀ ਨੈਸ਼ਨਲਿਜ਼ਮ ਦਾ ਤੁਹਾਨੂੰ ਸਿਲੇਬਸ ਪੜ੍ਹਾਊਂਗਾ, ਬਿਲਕੁਲ ਉਹ ਬੀਜੇਪੀ ਵਰਗਾ ਸਿਲੇਬਸ ਪੜ੍ਹਾਊਗਾ ਵੀ ਦੇਸ਼ ਭਗਤ ਕਿਵੇਂ ਪੈਦਾ ਹੋਵੇ। ਤਾਂ ਸਵਾਲ ਇਹ ਹੈਗਾ ਵੀ ਫਿਰ ਉਹਦੀ ਅੱਛਾ ਉਹਦੇ ਆਪਣੇ ਰਾਜ ਦੇ ਵਿੱਚ ਹਿੰਸਾ ਹੋਈ ਪਿਛਲੇ ਸਾਲ, ਅੰਦਰੋਂ ਨਹੀਂ ਬਾਹਰ ਨਿਕਲਿਆ ਹੈਗਾ ਵੀ ਤੇਰੇ ਨਾਲ ਤਾਂ ਮਹਾਤਮਾ ਗਾਂਧੀ ਚੰਗਾ ਸੀਗਾ, ਸੌ ਬੁਰਾਈਆਂ ਅਸੀਂ ਗਿਣਾਉਣੇ ਉਹਦੇ ਵਿੱਚੋਂ, ਪਰ ਜਿੱਥੇ ਵੀ ਦੰਗਾ ਹੁੰਦਾ ਸੀ ਸੋਟੀ ਲੈ ਕੇ ਖੜ ਜਾਂਦਾ ਸੀ ਭਾਈ ਮੈਂ ਹੋਣ ਨਹੀਂ ਦਿੰਦਾ ਹੈਗਾ। ਤੇ ਫਿਰ ਤੈਨੂੰ ਤਾਂ ਤੂੰ ਤਾਂ ਇਨਕਲਾਬੀ ਹੈ ਨਾ ਆਪਣੇ ਆਪ ਨੂੰ। ਦੂਜੀ ਚੀਜ਼ ਇਹ ਹੈਗੀ ਆ ਕਿ ਟੋਟੈ ਚੀਜ਼ਾਂ ਨੂੰ ਟੋਟੈਲਿਟੀ 'ਚ ਦੇਖਿਆ ਜਾਵੇ ਵੀ ਉਹ ਕੀ ਹੈਗਾ ਕੀ ਨਹੀਂ ਹੈਗੀ। ਕੇਜਰੀਵਾਲ ਦੇ ਕੋਲ ਹੁਣ ਜਿਹੜਾ ਏਜੰਡਾ ਕੀ ਹੈ, ਨਾ ਤਾਂ ਅਜੇ ਤੱਕ ਉਹ ਪੰਜਾਬ ਨੂੰ ਦੇ ਸਕਿਆ ਏਜੰਡਾ, ਅਦਾ ਉਹ ਤਾਂ ਦੱਸ ਹੀ ਨਹੀਂ ਸਕੇ ਵੀ ਪੰਜਾਬ ਲਈ ਲੀਡਰ ਕਿਹੜਾ ਹੈਗਾ ਜਾਂ ਕਿਹੜਾ ਹੋਊਗਾ ਜਾਂ ਉਹਨੇ ਕਰਨਾ ਕੀ ਹੈਗਾ ਵਾ। ਹਾਂ ਬੁਰਾਈਆਂ ਜ਼ਰੂਰ ਕਰ ਜਾਂਦਾ ਦਿੱਲੀ ਦੇ ਵਿੱਚ, ਜਿਹਦਾ ਇੰਨੇ ਕੁ ਕੰਮ ਤੋਂ ਹੈਗੇ ਆ। ਇਹ ਤਾਂ ਬਈ ਬਿਜਲੀ ਸਸਤੀ ਕਰਨੀ, ਐਜੂਕੇਸ਼ਨ ਸਸਤੀ ਕਰਨੀ, ਇਹ ਤਾਂ ਵੈਸੇ ਹੀ ਹੋਣੀ ਚਾਹੀਦੀ ਹੈ ਲੋਕ ਕਲਿਆਣਕਾਰੀ ਰਾਜ ਦੇ ਵਿੱਚ। ਸਵਾਲ ਹੈ ਕਿ ਜਿਹੜਾ ਬਹੁਤ ਕੁਝ ਸਸਤਾ ਕਰਨਾ, ਬਹੁਤ ਕੁਝ ਸੌਖਾ ਕਰਨਾ, ਉਹ ਕਰ ਰਿਹਾ? ਉਹਨੇ ਤਾਂ ਉਹ ਤਾਂ ਇਹ ਕਹਿ ਕੇ ਆਇਆ ਸੀਗਾ ਵੀ ਮੈਂ ਜਿਹੜਾ ਹੈਗਾ ਅੰਦਰੂਨੀ ਲੋਕਤੰਤਰ ਲਿਆਊਂਗਾ। ਕੀ ਅੰਦਰੂਨੀ ਲੋਕਤੰਤਰ ਆ ਗਿਆ ਉਹਦੀ ਪਾਰਟੀ ਵਿੱਚ? ਉਹਨੇ ਰਾਜ ਸਭਾ ਲਈ ਤਾਂ ਦੋ ਵਪਾਰੀਆਂ ਨੂੰ ਟਿਕਟ ਦੇ ਦਿੱਤੀ ਹੈਗੀ ਆ, ਤਾਂ ਉਹ ਦੂਜਿਆਂ ਨਾਲੋਂ ਵੱਖਰਾ ਕਿਵੇਂ ਆ? ਸਵਾਲ ਤਾਂ ਟੋਟੈਲਿਟੀ 'ਚ ਦੇਖਣ ਦਾ ਚੀਜ਼ਾਂ ਨੂੰ।
ਬਿਲਕੁਲ ਜੀ। ਦੋਸਤੋ ਮੈਂ ਨਾ ਆਪਣੇ ਬਿਜ਼ਨਸ ਦਾ ਸੁਨੇਹਾ ਦੇਣਾ ਭੁੱਲ ਜਾਂਦਾ, ਮੈਂ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਜੀ। ਮੈਂ ਵਾਰ ਵਾਰ ਕਹਿੰਦਾ ਹੁੰਦਾ ਜਦੋਂ ਮੈਂ ਸੁਨੇਹਾ ਦਿੰਦਾ ਤਾਂ ਇਹਦੇ 'ਚ ਮੇਰਾ ਵੀ ਬੈਨੀਫਿਟ ਆ, ਤੁਹਾਡਾ ਵੀ ਬੈਨੀਫਿਟ ਆ। ਮੈਂ ਰੀਅਲ ਸਟੇਟ ਏਜੰਟ ਹਾਂ ਜੀ, ਅਤੇ ਮੇਰੇ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ। ਇਸ ਵੇਲੇ ਇੱਕ 40 ਸਟੋਰੀ ਟਾਵਰ ਜਿਹੜਾ ਬ੍ਰੈਂਪਟਨ ਦਾ ਟੋਲੈਸਟ ਟਾਵਰ, ਉਹ ਰਿਲੀਜ਼ ਹੋਣ ਵਾਲਾ, ਅਤੇ ਇੱਥੇ ਜੇ ਤੁਸੀਂ ਯੂਨਿਟ ਬੁੱਕ ਕਰਨੇ ਨੇ ਸ਼ੋਪਰਜ਼ ਵਰਲਡ ਦੇ ਕੋਲ, ਮੈਂ ਬਹੁਤ ਵਾਰ ਕਹਿ ਚੁੱਕਿਆ ਬਈ ਸ਼ੋਪਰਜ਼ ਵਰਲਡ ਨੂੰ ਬ੍ਰੈਂਪਟਨ ਨੂੰ ਭਾਵੇਂ ਆਪਾਂ ਨੁਕਸ ਫਰਕ ਗਿਣਦੇ ਹਾਂ, ਪਰ ਤੁਸੀਂ ਆਏ ਨਾ ਗਿਣੋ। ਆਉਣ ਵਾਲੇ ਸਮੇਂ ਦੇ ਵਿੱਚ ਇਹ ਏਰੀਆ ਜਿਹੜਾ ਇਹ ਇੱਕ ਨਵਾਂ ਏਰੀਆ ਬਣ ਰਿਹਾ ਸ਼ੋਪਰਜ਼ ਵਰਲਡ ਬ੍ਰੈਂਪਟਨ ਸ਼ੈਲਡਨ ਕਾਲਜ ਦੇ ਕੋਲ। 15 ਦੇ ਕਰੀਬ ਟਾਵਰ, ਕੌਂਡੋ ਟਾਵਰਸ ਅਤੇ ਕਾਫੀ ਸਾਰੇ ਟਾਊਨ ਹਾਊਸ ਇਸ ਏਰੀਏ 'ਚ ਆ ਰਹੇ ਨੇ। ਸੁਪਰ ਸਟੋਰ ਦੇ ਸਾਹਮਣੇ ਜਗ੍ਹਾ ਖਾਲੀ ਪਈ ਆ, ਉੱਥੇ ਪਹਿਲਾਂ 5 ਏਕੜ ਦੀ ਡਿਵੈਲਪਮੈਂਟ ਹੋਈ, ਉੱਥੇ 109 ਟਾਊਨ ਹਾਊਸ, ਸਟੈਲਾ 1 ਟਾਵਰ ਆਇਆ, ਹੁਣ ਸਟੈਲਾ ਟਾਵਰ 2 ਆਉਣ ਲੱਗਿਆ 40 ਸਟੋਰੀ। ਮਾਰਚ ਅਪ੍ਰੈਲ ਦੇ ਵਿੱਚ 2 ਟਾਵਰ ਇੱਥੇ ਨੇੜੇ ਹੋਰ ਆ ਜਾਣੇ ਅਤੇ ਇੱਥੇ ਡਿਵੈਲਪਮੈਂਟ ਨਵੀਂ ਸ਼ੁਰੂ ਹੋ ਜਾਣੀ ਆ। ਫਿਰ ਸਾਰੇ ਦਾ ਸਾਰਾ ਸ਼ੋਪਰਜ਼ ਵਰਲਡ ਆ ਆਉਂਦੇ ਸਾਲਾਂ ਦੇ ਵਿੱਚ ਉਹ ਢਾ ਦਿੱਤਾ ਜਾਣਾ। ਉੱਥੇ ਵੱਡੇ ਵੱਡੇ ਟਾਵਰ ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖੋ, ਮੇਨ 5-4 ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਦੇ ਕਾਫੀ ਸਾਰੇ। ਜਿਹੜਾ ਸ਼ਾਰਲੇਸ ਵਾਲਾ ਪਾਸਾ ਜਿੱਥੇ ਗੈਸ ਸਟੇਸ਼ਨ ਦੇ ਟਿਮ ਹਾਲਟ ਨਾ, ਉੱਥੇ ਟਾਊਨ ਹਾਊਸਿਸ, ਇਹ ਬਹੁਤ ਡਿਵੈਲਪ ਕਰ ਰਿਹਾ ਏਰੀਆ। 24 ਦੇ ਵਿੱਚ ਇੱਥੇ LRT ਆ ਜਾਣੀ ਆ, ਲਾਈਟ ਰੇਲ, ਸਮੱਸਿਆ ਨਹੀਂ ਰਹਿਣੀ। ਬਹੁਤ ਲੋਕ ਇਹ ਕਹਿੰਦੇ ਨੇ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ, ਕਾਰਾਂ ਜਿਹੜੀਆਂ ਇੱਥੇ ਜਿਹੜੇ ਬੰਦੇ ਰਹਿਣਗੇ ਉਹਨਾਂ ਨੂੰ ਕਾਰਾਂ ਦੀ ਜ਼ਰੂਰਤ ਨਹੀਂ ਰਹਿਣੀ, ਕਿਉਂਕਿ ਇਹ ਇੰਨਾ ਮਤਲਬ ਬੱਸਿਸ ਇੱਥੇ 5-5 ਮਿੰਟ ਬਾਅਦ ਚੱਲਿਆ ਕਰਨਗੀਆਂ। LRT ਆ ਜਾਣੀ ਆ, ਗੋ ਟ੍ਰੇਨ ਦਾ ਸਟੇਸ਼ਨ ਆਲਰੇਡੀ ਬ੍ਰੈਮਲੀ 'ਤੇ ਆ, ਵਾਲਮਾਰਟ ਉੱਥੇ ਕੈਨੇਡੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਆ, ਹੋਮ ਡਿਪੂ, ਕੋਸਕੋ, ਲੋਜ਼, ਸਾਰੀਆਂ ਸਹੂਲਤਾਂ ਇੱਥੇ ਨੇੜੇ ਨੇ। ਇਹ ਥਿਕਲੀ ਪਾਪੂਲੇਟਡ ਏਰੀਆ ਹੋਣਾ, ਇੱਥੇ ਇਨਵੈਸਟਮੈਂਟ ਲਈ ਬਹੁਤ ਵਧੀਆ ਓਪਰਚੁਨਿਟੀ ਆ। ਜੇ ਤੁਸੀਂ ਇੱਥੇ ਕੌਂਡੋ ਬੁੱਕ ਕਰਾਉਣੀ ਆ, ਸੰਪਰਕ ਕਰ ਲਿਓ 8436 ਮੇਰਾ ਨੰਬਰ ਆ। ਇਸ ਤੋਂ ਬਿਨਾਂ ਵਿੰਡਜ਼ਰ ਬਿਲਕੁਲ ਜਿਹੜਾ ਨਵਾਂ ਬ੍ਰਿਜ ਬਣਨ ਜਾ ਰਿਹਾ ਉਹਦੇ ਤੋਂ 5 ਮਿੰਟ ਦੂਰੀ 'ਤੇ ਮੇਰੇ ਕੋਲ ਇੱਕ ਟਰੱਕ ਯਾਰਡ ਹੈਗਾ ਜੀ 2.5 ਏਕੜ ਦਾ, ਬਹੁਤ ਹੀ ਵਾਜਬ ਪ੍ਰਾਈਸ 'ਤੇ ਲਾਇਆ। ਇਸ ਤੋਂ ਬਿਨਾਂ ਵਿੰਡਜ਼ਰ ਸ਼ਹਿਰ ਦੇ ਵਿੱਚ ਹੋਰ ਥਾਵਾਂ 'ਤੇ ਵੀ ਮੇਰੇ ਕੋਲ ਦੋ ਚਾਰ ਏਕੜ ਦੇ ਜਿਹੜੇ ਟਰੱਕ ਪਾਰਕਿੰਗ ਲੋਟ ਆਉਣ ਲੱਗੇ ਨੇ। ਸੰਪਰਕ ਕਰ ਲਿਓ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਜਾਂ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਕੋਈ ਖਰੀਦਣੀ ਚਾਹੁੰਦੇ ਹੋ ਪ੍ਰੋਪਰਟੀ, 6474-347-300-8436। ਮੇਰਾ ਸੁਨੇਹਾ ਖਤਮ ਹੁੰਦਾ ਜੀ, ਹੁਣ ਬਾਕੀ ਸਪੋਂਸਰ ਦੇ ਸੁਨੇਹੇ ਆਪਾਂ ਹੋਰ ਦਿੰਦੇ ਹਾਂ। ਤੁਹਾਨੂੰ 2 ਮਿੰਟ ਜੁੜੇ ਰਹੋ, ਆਪਾਂ ਫਿਰ 6 ਬੰਦੇ ਨਾਲ ਦੁਬਾਰਾ ਗੱਲਬਾਤ ਕਰਦੇ ਹਾਂ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਬੜੀ ਭੈੜੀ ਜਿਹੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਸ਼ਿਵਿੰਦਰ ਨਾਲ ਨੇ। ਸ਼ਿਵਿੰਦਰ ਜੀ, ਤੁਸੀਂ ਅੱਜ ਨਿਰਾਸ਼ ਕਰਤਾ, ਲੋਕ ਤਾਂ ਡਰਾਮੇਬਾਜ਼ੀ ਦੇਖਦੇ ਹੁੰਦੇ ਆ ਵੀ ਉਧਰੋਂ ਜਿਹੜੇ ਨਵਜੋਤ ਸਿੱਧੂ ਆ ਉਹ ਪੂਰੀ ਐਕਟਿੰਗ ਕਰਨ ਲੱਗੇ ਆ, ਗਲ ਦੇ ਵਿੱਚ ਰੁਮਾਲ ਜਿਹਾ ਪਾਇਆ ਹੋਇਆ, ਕੁੜਤਾ ਲੰਮਾ ਸਾਰਾ ਪਾਇਆ ਹੋਇਆ, ਬਾਹਾਂ ਇੱਧਰ ਉੱਧਰ ਨੂੰ, ਅਤੇ ਇੱਕ ਦਿਨ ਜਿਹੜੇ ਤਰੀਕੇ ਨਾਲ ਉਹਨਾਂ ਨੇ ਮੁੱਖ ਮੰਤਰੀ ਚੰਨੀ ਨੂੰ ਫੜਿਆ ਹੋਇਆ ਸੀ ਨਾ ਗੁੱਟ ਤੋਂ, ਮਤਲਬ ਮੈਂ ਤਾਂ ਹੈਰਾਨ ਹੋ ਗਿਆ ਵੀ ਕਿਸੇ ਨਾਟਕ ਦਾ ਸੀ ਨਾ। ਉੱਧਰੋਂ ਸੁਖਵੀਰ ਬਾਦਲ ਉਹਨਾਂ ਦੀ ਉਹ ਐਕਟਿੰਗ ਦੇਖਣ ਵਾਲੀ ਆ, ਉੱਧਰੋਂ ਭਗਵੰਤ ਮਾਨ ਦੀ, ਉੱਧਰੋਂ ਕੇਜਰੀਵਾਲ ਜੀ ਨਵੀਂ ਗਿੱਦੜ ਸਿੰਘੀ ਦਿਖਾਉਂਦੇ ਹੁੰਦੇ ਆ ਹਰ ਵਾਰੀ, ਉੱਧਰੋਂ ਕੈਪਟਨ ਸਾਹਿਬ ਮਤਲਬ ਆਪਣਾ ਦੇਖਣ ਲੱਗੇ ਆ, ਸੂਤ ਕਿੱਥੇ ਆਉਂਦਾ, ਅਮਿਤ ਸ਼ਾਹ ਨਾਲ ਮੀਟਿੰਗ ਕਰ ਗਿਆ, ਤੁਸੀਂ ਕਹਿੰਦੇ ਲੀਡਰਾਂ ਦਾ ਰੋਲ ਹੀ ਕੋਈ ਨਹੀਂ ਜੀ।
ਆ ਬਸ ਇਸ ਤਰ੍ਹਾਂ ਦਾ ਤਾਂ ਹੈਗਾ ਕਿ ਆਹ ਮਾਨਸਿਕਤਾ ਲੋਕਾਂ ਦੀ ਬਣਾਉਣ ਚ ਹੈਗਾ ਜ਼ਰੂਰ ਵੀ ਭਾਈ, ਦੇਖੋ ਜਿਹਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਮੁਕਤੀ ਦਾਤੇ ਹਾਂ, ਪਰ ਜਦੋਂ ਮਾਸਟਰ ਗੱਲ ਤਕੜੇ ਹੁੰਦੇ ਨੇ ਨਾ, ਉਦੋਂ ਫਿਰ ਲੋਕ ਲੀਡਰਾਂ ਨੂੰ ਵੀ ਭੁੱਲ ਜਾਂਦੇ ਨੇ। ਉਹ ਕਿੱਦਾਂ ਭੁੱਲਦੇ ਨੇ, ਜਾ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਦੇਖ ਸਕਦੇ ਹੈਗੇ ਹਾਂ, ਕਿਉਂਕਿ ਸਵਾਲ ਇਹ ਨਾ ਵੀ ਜਿਹੜੀ ਲੋਕ ਮਾਨਸਿਕਤਾ ਨੂੰ ਤੱਕ ਮੀਡੀਆ ਧੱਕੇ ਨਾਲ ਬਣਾਉਂਦਾ ਹੈਗਾ, ਡੁਪਲੀਕੇਟ ਜਿਹਨੂੰ ਕਹਿੰਦੇ ਹੋ, ਪਰ ਜਦੋਂ ਯਥਾਰਥ ਦੇ ਤੁਸੀਂ ਰੂਬਰੂ ਹੁੰਦੇ ਆ ਤੇ ਸਵਾਲ ਇਹੀ ਹੈ ਨਾ ਵੀ ਇਹਦਾ ਫਰਕ ਕਿੱਥੋਂ ਹੈਗਾ ਵਾ। ਇਹ ਤਾਂ ਹੁਣ ਡਰਾਮੇ ਇਸ ਲਈ ਕਰਨੇ ਹੁੰਦੇ ਨੇ ਕਿਉਂਕਿ ਜਿਹੜਾ ਅਸਲ ਵਿੱਚ ਅਸਲ ਜ਼ਮੀਨੀ ਹਕੀਕਤ ਆ ਉਹ ਲੋਕਾਂ ਤੋਂ ਪਰਾਂ ਰੱਖੀ ਜਾਵੇ, ਉਹਦੇ ਰੂਬਰੂ ਨਾ ਹੋਣ। ਰੂਬਰੂ ਇਹੀ ਹੈ, ਯਥਾਰਥ ਇਹੀ ਹੈ ਕਿ ਲੋਕਾਂ ਨੇ ਜਿਹੜਾ ਕੁਛ ਕਰਨਾ ਲੋਕਾਂ ਨੇ ਕਰਨਾ, ਉਹ ਵੀ ਸਿਰ ਜੋੜ ਕੇ ਕਰਨਾ, ਸਾਂਝੇ ਸੰਘਰਸ਼ਾਂ ਰਾਹੀਂ ਕਰਨਾ, ਤੇ ਇਹ ਬੰਦਿਆਂ ਦੀ ਕੋਈ ਔਕਾਤ ਨਹੀਂ ਹੈਗੀ।
ਸ਼ਿਵਿੰਦਰ ਜੀ, ਸਾਡੇ ਜਿਹੜੇ ਸਰੋਤੇ ਆ ਉਹ ਤਾਂ ਮੇਰਾ ਖਿਆਲ ਟਿਮ ਹੋਰਟਨ ਤੋਂ ਚਾਹ ਬਾਅਦ ਚ ਲੈਂਦੇ ਹੋਣਗੇ, ਪਹਿਲਾਂ ਪੰਜਾਬ ਦੀ ਖਬਰ ਸੁਣਦੇ ਆ ਫਿਰ ਹੁਣ।
ਪੰਜਾਬ ਦੀ ਖਬਰ ਇਹ ਵੀ ਹੈ ਨਾ ਵੀ ਪੰਜਾਬ ਦੇ ਜੇ ਪਿੰਡਾਂ ਚ ਕੀ ਚੱਲ ਰਿਹਾ, ਕਿਸਾਨ ਸੰਘਰਸ਼ ਕੀ ਚੱਲ ਰਿਹਾ, ਪੰਜਾਬ ਦੇ ਵਿੱਚ ਜਿਹੜੇ ਕਰਜ਼ਿਆਂ ਨਾਲ ਲੋਕ ਕਿਵੇਂ ਮਰੇ ਹੈਗੇ ਨੇ, ਉਹਨਾਂ ਦੇ ਬਾਰੇ ਇਹ ਫਿਰ ਪੰਜਾਬ ਦੀ ਖਬਰ ਦੇਖੋ। ਮੈਂ ਕਦੋਂ ਕਹਿੰਦਾ ਨਹੀਂ ਦੇਖੋ, ਇਹ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੇ 18 ਦਿਨ ਕਰ ਦਿੱਤਾ ਪ੍ਰੋਗਰਾਮ, ਕਹਿੰਦਾ ਪਰ ਲਾਗੂ ਕਿਵੇਂ ਹੋਊਗਾ ਉਹ, ਕੀ ਉਹ ਕਾਂਗਰਸ ਪਾਰਟੀ 'ਚ ਰਹਿ ਕੇ ਕਿੱਦਾਂ ਹੋਜੂਗਾ, ਕਾਂਗਰਸ ਕੋਲ ਕਿਹੜਾ ਇਹੋ ਜਿਹਾ ਮਾਡਲ ਹੈਗਾ ਜਿਹੜਾ ਮਤਲਬ ਕਾਰਪੋਰੇਟ ਮਾਡਲ ਦਾ ਬਦਲ ਹੈਗਾ ਵਾ, ਤੇ ਕੀ ਉਹ ਕਾਂਗਰਸੀ ਸਹਿਮਤ ਹੈਗੇ ਨੇ, ਜਾਂ ਸਿੱਧੂ ਇਕੱਲਾ ਉਹਨੂੰ ਕਿਵੇਂ ਕਰ ਦੂਗਾ। ਇਹ ਆ ਜਿਹੜਾ ਸਿਸਟਮ ਆ ਜਿਹੜਾ ਜਿਹਨੂੰ ਕਿ ਟਾਟੇ ਬਿਰਲੇ ਅੰਬਾਨੀ ਅਡਾਨੀ ਚਲਾ ਰਹੇ ਨੇ, ਉਹਦਾ ਬਦਲ ਇਹਦੇ ਕੋਲ ਕੀ ਹੈਗਾ, ਕਿਵੇਂ ਹੈਗਾ। ਚੰਗਾ ਜੇ ਇੰਨਾ ਹੀ ਸਿਆਣਾ ਵਾ ਫਿਰ ਉਹ ਕਾਂਗਰਸ ਪਾਰਟੀ ਵਿੱਚ ਹੀ ਕਿਉਂ ਹੈਗਾ, ਜੇ ਕਾਂਗਰਸ ਪਾਰਟੀ ਵਿੱਚ ਰਹਿ ਕੇ ਕਰੂਗਾ ਤਾਂ ਕਿੱਦਾਂ ਕਰੂਗਾ। ਇਹ ਬੜੇ ਸਾਰੇ ਸਵਾਲ ਆ, ਸੋਚੋ ਪੰਜਾਬ ਬਾਰੇ, ਪਰ ਇਸ ਐਂਗਲ ਤੋਂ ਸੋਚੋ ਪੰਜਾਬ ਬਾਰੇ ਸੁਪਨੇ। ਹਾਂ ਤੁਸੀਂ ਸੁਪਨਿਆਂ 'ਚ ਸੋਚਣਾ, ਤੁਹਾਡੀ ਮਰਜ਼ੀ ਹੈ, ਤੁਸੀਂ ਸੋਚੀ ਜਾਓ ਸੁਪਨਿਆਂ ਦੇ ਵਿੱਚ, ਮੈਨੂੰ ਦੋ ਗਾਲਾਂ ਕੱਢ ਲਿਓ, ਕੋਈ ਗੱਲ ਨਹੀਂ।
ਨਹੀਂ ਨਹੀਂ, ਤੁਹਾਨੂੰ ਗਾਲਾਂ ਕਿਉਂ ਕੱਢਣੀਆਂ ਜਵਿੰਦਰ ਜੀ, ਤੁਸੀਂ ਤਾਂ ਸਾਡੇ ਬਹੁਤ ਸਿਆਣੇ ਪੱਤਰਕਾਰ ਹੋ। ਆਪਾਂ ਇੱਕ ਦੋ ਗੱਲਾਂ ਹੋਰ ਕਰਦੇ, ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
ਜੀ
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, दो सूट खरीदोगे ता एक सूट बिल्कुल फ्री। रेडीमेड टॉप्स जेडे पहला सन 50, 40, 35 डॉलर दे, हुन सारे ही 9.99 डॉलर दे।
पग्गा दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूट केस, मोटे कंबल बहुत ही सस्ते दामा ते बेचे जा रहे ने।
वधेरे जानकारी ले कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
घर, मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484,
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
एशियन फूड सेंटर, इंडियन, कैनेडियन, साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਸ਼ਿਵਿੰਦਰ ਜੀ, ਆਪਣੇ ਕੋਲ ਸ਼ਾਮ ਨੂੰ ਇੱਕ ਘੰਟਾ ਹੋਊਗਾ, ਆਪਾਂ ਅੱਜ ਸ਼ਾਮ ਨੂੰ ਤਸੱਲੀ ਕਰਾ ਦੇਣੀ ਆ ਆਪਣੇ ਸਰੋਤਿਆਂ ਦੀ, ਪੰਜਾਬ ਬਾਰੇ ਗੱਲਾਂ ਕਰਨੀਆਂ, ਕਿਉਂਕਿ ਕੰਪਲੇਂਟ ਆਉਂਦੀ ਆ, ਕਹਿੰਦੇ ਜੀ ਪੰਜਾਬ ਬਾਰੇ ਤੁਸੀਂ ਗੱਲਾਂ ਨਹੀਂ ਕਰਦੇ, ਸ਼ਿਵਿੰਦਰ ਨੂੰ ਲਾਈਨ 'ਤੇ ਨਹੀਂ ਲੈਂਦੇ, ਅਤੇ ਆਪਾਂ ਹੁਣ ਇੱਕ ਘੰਟਾ ਤੁਸੀਂ ਪੂਰੇ ਤੱਥ ਕੱਢ ਲਿਆਇਓ ਵੀ ਲੋਕਾਂ ਦਾ ਕਿੰਨਾ ਕੁ ਰੋਲ ਆ ਅਤੇ ਲੀਡਰਾਂ ਦਾ ਕਿੰਨਾ ਕੁ ਰੋਲ ਆ, ਅਤੇ ਜਾਂਦੇ ਜਾਂਦੇ 20 ਸੈਕਿੰਡ ਹੈਗੇ ਨੇ, ਕੀ ਕਹਿਣਾ ਚਾਹੁੰਦੇ ਹੋ?
ਬਸ ਇਹ ਵੀ ਇਹਨੂੰ ਤਮਾਸ਼ਾ ਨੂੰ ਦੇਖੋ ਜਸਟ, ਪਰ ਤੁਸੀਂ ਇਹ ਆਸ ਲਾਉਣ ਤੋਂ ਪਹਿਲਾਂ ਨਾ ਇੱਕ ਗੱਲ ਤਾਂ ਬੇਸਿਕ ਆ ਨਾ, ਕਿਹੜੀ ਵੀ ਚਲੋ ਹੋਰ ਗੱਲਾਂ ਛੱਡੋ, ਵੀ ਕੀ ਹੈ ਜਿਹੜਾ ਲੀਡਰ ਤੇ ਤੁਸੀਂ ਆਸ ਰੱਖ ਰਹੇ ਹੋ, ਕੀ ਇਹਨੂੰ ਜਿਹੜਾ ਹੈਗਾ ਵਾ ਇਕੱਠੇ ਸਾਂਝੇ ਰੂਪ ਵਿੱਚ ਯੂਨਾਈਟ ਹੋ ਕੇ ਚੱਲਣ ਦੀ ਇਹਦੇ ਵਿੱਚ ਕੋਈ ਇੱਛਾ ਹੈਗੀ ਆ, ਜਾਂ ਐਂ ਦੇਖ ਲਓ ਵੀ ਇਹਦਾ ਅੱਗਾ ਪਿੱਛਾ ਕੀ ਹੈ, ਸੀਰੀਅਸ ਕਿੰਨਾ? ਆਹ ਤਾਂ ਕੁਝ ਬੇਸਿਕ ਕੁਆਲਿਟੀਆਂ ਨੇ, ਸੋਚ ਥੋੜੀ ਕੋਈ ਵੀ ਹੋਵੇ, ਬੰਦਾ ਸੀਰੀਅਸ ਤਾਂ ਹੋਣਾ ਚਾਹੀਦਾ ਨਾ, ਵੀ ਤੁਹਾਡਾ ਪਸੰਦੀਦਾ ਜਿਹੜਾ ਵੀ ਲੀਡਰ ਹੈ।
ਬਿਲਕੁਲ, ਸਮਾਂ ਮੁੱਕ ਗਿਆ, ਪਰ ਸ਼ਿਵਿੰਦਰ ਜੀ ਇੱਕ ਸਵਾਲ ਦਾ ਜਵਾਬ ਸ਼ਾਮ ਨੂੰ ਜ਼ਰੂਰ ਦਿਓ, ਬਈ ਠੀਕ ਆ ਚਲੋ ਇਕੱਠੇ ਰਹਿ ਕੇ ਚੱਲਣ 'ਚ ਹਿੰਮਤ ਨਹੀਂ, ਪਰ ਉਹਦਾ ਇਹ ਸਵਾਲ ਆ ਵੀ ਬਾਕੀ ਸਾਰੇ ਬੇਈਮਾਨ ਨੇ, ਬੇਈਮਾਨ ਵੀ ਚੱਲਦੇ ਨੇ, ਜੇ ਇੱਕ ਇਮਾਨਦਾਰ ਚਲਾ ਲੂ ਤਾਂ ਫਿਰ ਲੋਕਾਂ ਨੂੰ ਚੱਲਣ ਨਹੀਂ ਦਿੰਦੇ, ਕੀ ਪ੍ਰੋਬਲਮ ਆਉਂਦੀਆਂ ਨੇ? ਉਹ ਕਹਿੰਦਾ ਮੈਂ ਇਸ ਤਰੀਕੇ ਨਾਲ ਚਲਾਉਣਾ ਚਾਹੁੰਦਾ, ਮੈਨੂੰ ਨਹੀਂ ਪਤਾ ਇਮਾਨਦਾਰ ਹੈ ਕਿ ਨਹੀਂ ਇਮਾਨਦਾਰ। ਤੁਸੀਂ ਸ਼ਾਮ ਨੂੰ ਇੱਕ ਘੰਟਾ ਸਾਡੇ ਸਰੋਤਿਆਂ ਦੇ ਜਵਾਬ ਦੇਣੇ ਨੇ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ ਦੋਸਤੋ। ਆਪਾਂ ਹੁਣ ਸ਼ਾਮ ਨੂੰ ਮਿਲਦੇ ਹਾਂ, 3 ਵਜੇ ਦੇ ਸਵਾਲ ਸੁਰ ਲਿਖ ਲਿਓ ਅੱਜ, ਆਪਾਂ ਸ਼ਿਵਿੰਦਰ ਨੂੰ ਪੂਰੇ ਪੁੱਛਣਾ ਤਸੱਲੀ ਦੇ ਨਾਲ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਨ੍ਹਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ, ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ। COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ, ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
They say opposites attract, trouble and trouble comes in many flavors.
ਵਿਆਹ ਸ਼ਾਦੀ ਦਾ ਮਾਮਲਾ ਹੈ, ਮੈਂ ਥੋੜਾ ਵੀ ਕੁੜੀ ਵੇਖੀ ਤੇ ਹਾਂ ਕਰ ਦਾਂਗੇ।
2 ਸਾਲ ਹੋ ਗਏ, ਹੋਰ ਕਿੰਨਾ ਟਾਈਮ ਚਾਹੀਦਾ?
When love and life collide in Punjab.
ਅੱਜ ਤੋਂ ਬਾਅਦ ਨਾ ਮੇਰੇ ਰਾਹ ਚ ਮੇਰਾ ਖੜੀ।
The unique love story of Jaggi and Ronak. Watch the hilariously dramatic Powada starring Amy Virk and Sonam Bajwa.
ਸਤਿ ਸ਼੍ਰੀ ਅਕਾਲ ਜੀ।
Now streaming on Zee5. Subscribe now.